दोहरा मिलो न पृथ्वी को प्रथम समझायो बहुबार दई पत्र का सिख कर गुर को बंधन तार।
वाहिगुरु जी का खालसा वाहिगुरु जी की फतेह। तू सुल्तान कहां हो मियां, तेरी कवन बड़ाई जो तू देहे सो कहां स्वामी। मैं मूर्ख कहण न जाई तेरे गुण गावा देह बुझाई जैसे सच में रहो रजाई। परम सत्कार योग सम्मान योग गुरु का खास रूप गुरु खालसा साध संगत धन धन श्री गुरु ग्रंथ साहिब जी महाराज गुरुदेव जी दे पावन पवित्र चरणा कमलां च हाजरियां भर के हर रोज गुरु चरणा च जुड़ के सतगुरु जी दा पावन इतिहास बहुत ही प्यार सत्कार श्रद्धा नाल आप जी सरवण कर रहे। धन गुरु अर्जन देव साहिब जी महाराज लाहौर हन। श्री गुरु रामदास साहब जी दे दर्शना दी बड़ी तीव्र सिक है। सतगुरु जी दे दर्शना दी तांग हिरदे च रख के एक चिट्ठी लिख के मेरा मन लोचा गुरदर्शन ताई बिलप करे छात्र की न्याई। ए चिट्ठी लिख के एक सिख नू चिट्ठी दे के गुरु रामदास जी कोल भेजिया। सिख जिस वेले चिट्ठी लै के सतगुरां दे दरबार च पहुंचया अगों बाबा पृथ्वी चंद जी मिल गए। बाबे पृथ्वी चंद ने चिट्ठी लै के पढ़ ली। सोचया जे गुरु जी नूं चिट्ठी दित्ती ते किते गुरु जी गुरु अर्जन जी नूं बुला ना लैण। उह चिट्ठी अपने कोल ही लुको लई गुरु साहब कोल नहीं जाण दित्ती। दूसरी चिट्ठी कुछ समा उड़ीक करके गुरु अर्जन साहब जी ने लिख के भेजी पर दूसरी चिट्ठी भी बाबे पृथ्वी चंद ने सतगुरां तक नहीं पहुंचन दिती। ए जान के जे ए चिट्ठी गुरु जी कोल चली गई ते उन्होंने श्री अर्जन देव जी नूं अपने कोल बुला लेना है, मेरी कदर घट जाएगी ते मैं उन्हां नूं गुरु जी कोल ना ही आउण दिया ते चंगी गल है। कपट रख के मन विच खोट रख के बाबे पृथ्वी चंद ने दूसरी चिट्ठी भी अपनी जेब दे विच खीसे च पा के रख लई। इधर धन गुरु अर्जन साहब ने उड़ीक कीती के दो चिट्ठियां गुरु साहब कोल भेजियां ने पर सतगुरां ने कोई जवाब नहीं दिता। महाराज सच्चे पातशाह जी ने कोई जवाब नहीं भेजिया। उस वक्त मन की बेबलताई विच आके शब्द का तीसरा पद उचारण करके जिहदे विच गुरु नूं मिलन की प्यास सी एक कागज के उत्ते लिख के तीसरा पद के एक घड़ी ना मिलते तां कलयुग होता। हुण कद मिलिया प्रिय तुद भगवंता मोहे रहण ना विरहण ना विहावै नींद ना आवै बिन देखे गुर दरबारे जियो हो कोली जियो कोल कुमाई तिस सच्चे गुर दरबारे जियो। ए तीसरा पाद चिट्ठी दा उचारण करके लिख के गुरु अर्जन साहब ने एक सिख नूं दिता है। ओ सिख जिहड़ा पहला भी दो चिट्ठियां लै के गया सी उसे सिख नूं ए तीसरी चिट्ठी दे के भेजण लगे ने लाहौर तों। आओ मन बिरतियां एकागर करिए श्री गुरु अर्जन देव साहिब जी महाराज जी दा पावन पवित्र इतिहास सरवण करिए। एकाग्रता बनाउण वास्ते समूह माई भाई आखो जी सतनाम
श्री वाहिगुरु। साहिब जी
सतनाम श्री
वाहे गुरु साहिब जी दोहरा मिलो न प्रीतिये को प्रथम समझायो बहु बार
तीसरी चिट्ठी लिख के ओ चिट्ठी सिख नू दे के धन गुरु अर्जन साहब पंजवे पातशाह जी महाराज ओ सिख नू कहंदे भाई सिखा गुरमुखा आ चिट्ठी लै जा पर जाके पहला बाबे पृथ्वी चंद नू ना मिली क्योंकि सतगुरु गुरु अर्जन साहब नू पता लग गया सी सिख ने दस दिता सी भी दो चिट्ठियां पहलियां जिहड़ियां ने मैं बाबे पृथ्वी चंद नू दित्तियां ने जाके गुरु साहब समझ गए सी कि पृथ्वी चंद ने उह चिट्ठियां गुरु रामदास साहब जी तक पहुंचण नहीं दित्तियां इस करके गुरु अर्जन साहब जी तागीद करदे ने उह सिख नू समझाउंदे ने भाई सिखा पहला जाके बाबे पृथ्वी चंद नू ना मिली ए चिट्ठी हुण तू सीधी गुरु साहब दे चरणा च जाके भेट करी जिथे मेरे पिता श्री गुरु रामदास साहब जी गुरता गद्दी ते बैठे होण उना दे चरणा विच जाके चिट्ठी अर्पण करनी है उना नू जाके सीधा ए चिट्ठी देनी है रस्ते विच किसे विचोले नू नहीं पाउणा बाबे पृथ्वी चंद नू नहीं मिलना एदा बार बार उस सिख नू गुरु अर्जन साहब जी ने गल कह के समझाया है
दई पत्र का सिख दर गुर को बंधन तार
गुरु पत्र का तीसरी चिट्ठी उस सिख दे हाथ विच पकड़ा दिती गुरु अर्जन साहब ने ते तीसरी पत्र का चिट्ठी सिख दे हाथ च पकड़ा के सिख नू आख्या चिट्ठी गुरु साहब नू देनी है हुण पृथ्वी चंद नू नहीं मिलना जाके सीधा सतगुरु जी नू जाके मिलना है एदा बार बार समझा के चिट्ठी सिख नू पकड़ा के श्री गुरु अर्जन देव साहब जी महाराज जी ने धन गुरु रामदास साहब जी महाराज जी दे सोहने स्वरूप दा ध्यान धारण करके मथा टेकया वंदना कीती है
जो पई ध्यान पिता गुर को उर तरयो
गुरु साहब जी दा ध्यान पिता गुरु गुरु रामदास साहब जी दी सोहनी मूर्त दा ध्यान ओ श्री गुरु अर्जन साहब जी ने अपने हिरदे च धारण कीता होया
मन कर पग प्रणाम को करियो
मन करके हिरदे करके गुरु साहब जी दे चरणा दा ध्यान धार के श्री गुरु अर्जन देव साहब जी महाराज जी ने प्रणाम कीती है मन करके मथा टेकया मन करके नमस्कार कीती है
हृदय प्रेम की खेच विसाले
हृदय विच गुरु अर्जन साहब दे प्रेम दी खेच बनी हुई है जिन्हां दे हृदय च गुरु साहब जी दे प्यार दा वलवला वह टुरिया है गुरु साहब जी दे प्यार दा दरिया वह टुरिया है उस गुरु साहब जी दे परम प्रेम दे विच प्रीत दे विच हिरदे विच गुरु अर्जन साहब दे खिच बनी हुई है
क्यों न जानो मोर हवाले
और मन ही मन अरदासा करदे ने गुरु अर्जन साहब मन विच प्यार दी खिच बनी हुई और अरदास करदे ने हे गुरु रामदास साहब सोढ़ी सुल्तान पातशाह तुसी मेरे मन दा हवाल क्यों नहीं जानदे हे सतगुरु जी तुसी मेरे मन दी अवस्था क्यों नहीं समझदे मेरे अंदर दी पीड़ा नू दर्द नू क्यों नहीं जान दे
दीन बंद प्रभ अंतर जामी
हे पातशाह तुसी दीना बंधु हो अंतर जामी हो सारिया दे अंदर दी जान दे हो स्वामी जी मेरे मन दी भी जान लो मेरे हिरदे दी भी जान लो मैं तुहाडे दर्शना तो बिना बेबल होया तड़फ रहा हां
कृपा सिंध सुख दायक स्वामी
हे कृपा दे समुंदर सुखां दे दाते स्वामी जी तुसी तां सारिया दे अंदर दी जानन वाले हो घट घट दे अंदर दी जानन वाले हो
दिन मैं खान पान ने पावत
हे पातशाह मैनू दिन दे विच खाना पाना चंगा नहीं लगदा के प्रशादा भी कोई लिया के अगे रखदा ते मैनू ए चंगा नहीं लगदा साहिब सच्चे पातशाह दिन दे विच खान पान मैनू चंगा नहीं लगदा
इसमें परे नींद ने आवत
रात नू लेटदा ते मैनू नींद नहीं आउंदी मोए रहण ना विहावे नींद ना आवे बिन देखे गुर दरबारे जियो महाराज सच्चे पातशाह दिन समय मैनू भोजन चंगा नहीं लगता, जल छकना भी चंगा नहीं लगता, ते रात दे समय लेटदा ते मैनू आप जी दे दर्शना तो बिना नींद नहीं आउंदी। ए रात भी महाराज जी चार जुगां दे समान बीतदी है, चार पहर चौ जुगां समानी। महाराज चार पहर चार जुगां दे समान बीतदे ने।
लखियो निलायत मोए भुलायव।
गुरु अर्जन साहब दे हिरदे दी निम्रता निर्माणता कितनी है। मन च अरदास करदे हे प्रभु तुसी मैनू नलायक जान के भुला छड्या, के मैं नलायक हां किसे लायक नहीं, ते मैनू नलायक जान के आप जी ने हे गरीब नवाज जी भुला छड्या, मैनू याद नहीं कीता।
दर्शन को नित चिता कुलायव।
महाराज आप जी दे दर्शना वास्ते मेरा मन अकलौंदा है, मेरा मन बेबल हो उठदा है के कदों सुहावी घड़ी आवे, कदों सुहावना पल आवे, जदों मैनू आप जी दे सोहने स्वरूप दे दर्शन होण, मैनू आप जी दे दीदार होण, कदों समा आवे ते मैं गदगद हो के आखां धन सुवेला, जित दर्शन करना हो बलिहारी सत गुर चरणा। महाराज कदों सुहावनी घड़ी आवे के मैनू आप जी दे सोहने स्वरूप दे दर्शन होण।
इत्यादिक अनेक मन गिनती।
इत्यादिक कई प्रकार दियां गिनतियां गुरु अर्जन साहब अपने मन च गिणदे ने, कई प्रकार दे संकल्प विकल्प गुरु अर्जन साहब दे हिरदे विच इस प्रकार नाल उठदे ते मन ही मन गुरु रामदास जी दे चरणा विच इस तरह अरदासा जोदड़िया कर रहे ने।
अंतर गति करत चित बेनती।
अपने चित दे अंदर ही गति वाली बेनती करदे हन के महाराज कृपा करो मैनू दीन नू बिछोड़िया होया कृपा करके अपने दर्शन बख्शो, मैनू अपने दीदार बख्शो। इस तरह बार बार गुरु रामदास साहब दे चरणा च बेनतियां करदे ने।
सतगुर जाने उर को प्रेम।
उधर गुरु रामदास साहब जी महाराज जी भी जानदे ने अपने सेवक दे हिरदे दा प्रेम, अपने सपुत्र दे हिरदे दे प्रेम नू सतगुरु जी भी जानदे ने, क्योंकि गुरु तां जानदा ही प्रेम नू है। सतगुरु जी तां वेखदे ही प्रेम ने अपने सिख दे सेवक दे हिरदे विच, प्रेम वेख के सतगुरु सच्चे पातशाह जी रिझदे हन।
प्रेम बसी होए जिनको नेम।
जिन्हां दा ए नेम है कि जिहदे अंदर प्रेम हुंदा प्रेम दे वसीकार हुंदे ने, जिहदे अंदर प्रीत हुंदी है उस प्रीत करन वाले दे वसीकार हो जांदे ने, ऐसा मेरे सतगुरां दा नित नेम है।
परखे सुत आयस अनुसारी।
पर गुरु साहब जी परख रहे ने गुरु रामदास जी के साडा पुत्र साडी किन्नी को आग्या मनदा है, परख कर रहे ने। दो साल दा समा बीत चुका है, गुरु अर्जन साहब नू लाहौर गया, दो साल बीत गए ने तकरीबन, ते दो साल सतगुरां ने बुलाया नहीं ते की हालत होवेगी। गुरु अर्जन साहब दे अंदर दी ओ शब्द राही पता लग रही है, जेड़ा शब्द सतगुरां ने राग माज विच उच्चारण कीता इहदे विचों पता लगदा है कि गुरु साहब दे अंदर किहो जी बेबलताई सी। पर गुरु रामदास साहब जी महाराज जी भी परख कर रहे ने कि साडा पुत्र साडी आग्या विच चलदा कि नहीं चलदा।
दीन हेत जग गुरता पारी।
क्योंकि वेख रहे ने कि साडी आग्या दे अनुसार है, क्योंकि आउण वाले समय विच गुरता गद्दी दा भार देना है, ते गुरता गद्दी दा भार ओही चल सकदा जेड़ा अधिकारी होवेगा। इस करके महाराज जी परख कर रहे ने, क्योंकि सारे जगत दी जेड़ी वड्डी भारी गुरता है ओ गुरता गुरु अर्जन साहब जी नू गुरु रामदास जी ने बख्शनी है।
लाहौर ते ले कर अरदास।
लाहौर तो अरदास करके अरदासा लैके जेड़ी चिट्ठी सिख नू लिख के भेजी है गुरु अर्जन साहब जी ने।
गमन्यो सिख तरे गुर आस।
ओ अरदास लैके गुरु अर्जन साहब दी चिट्ठी तीसरी लैके ओ सिख लाहौर तो धन गुरु रामदास साहब जी दे दर्शना दी आस रख के, महाराज गुरु रामदास साहब जी दे दर्शना दा प्यार रख के चल के आया।
मग उलंग सगरो क्रम करके।
सारा पेंडा रस्ते दा तय कीता सिख ने, सहजे सहजे सारे पेंडे नू उलंघ के लाहौर तो चलदा होया
मिलो हजूर समो सो बिचर के
उहदे मन दे विच इक्को फुरना है कि हुण मैं सिर्फ सतगुरां नू जाके मिलना धन गुरु रामदास साहब जी नू जाके मिलना ते मैनू गुरु साहब जी आप कृपा करके समा बख्शन के मैं उना दे जाके दर्शन कर सका
जब दिन जाम रे हो तब आयव
जदों खालसा जी पैर के दिन बाकी बचिया शाम दा समा सी शाम दे समय ओ सिख चिट्ठी लैके श्री गुरु रामदास साहब जी महाराज जी दे दर्शन करन वास्ते गुरु दरबार च पहुंचया है
विखे न प्रतिया आप बचायव
सिख लुक लुक के आउंदा वी किते मैनू आउंदे नू प्रिथी चंद ना वेख ले क्योंकि जे प्रिथिए ने वेख लिया ते उन्हें मैनू फिर गुरु जी कोल नहीं जान देना जिवें पहलियां दो चिट्ठियां ने गुरु जी तक ले जान दित्तियां इसे तरह उन्हें फिर रोक लेना इस करके उह सिख प्रिथिए तो अपना आप लुकाउंदा होया कि प्रिथिया ना मैनू किते वेख ले ओदियां अखां तो अपना आप लुकाउंदा होया सिख आ रहा है
सतगुर जहां दीवान लगायो
जिस जगह ते सतगुरु गुरु रामदास साहब जी महाराज जी ने दीवान सजाया होया धन गुरु रामदास साहब जी महाराज जी ने दरबार सजाया होया
प्रवश्यो तहां अचानक जायो
उथे ओ सिख पहुंचया सिख उथे ओ चिट्ठी लैके प्रवेश कीता सतगुरु गुरु रामदास साहब जी महाराज जी दे दरबार विच आया है
हाथ जोर बंधन को ठानी उन संगत की नमो बखानी
हाथ जोड़ के सिख ने सतगुरु गुरु रामदास साहब दे चरणा च मत्था टेकिया फिर लाहौर दी सारी संगत दी नमस्कार कीती के महाराज लाहौर दी सारी संगत वल्लों आप जी दे चरणा विच नमस्कार है नमाम है सारी संगत दी गुरु चरणा विच नमस्कार कीती है
कर पर तर अरदास आधारी श्री अर्जन की अर्ज गुजारी
हाथ दे उत्ते ओ चिट्ठी रखी हुई दोहां हत्थां दे विच ओ चिट्ठी रख के गुरु रामदास साहब जी दे अगे कीती है ते गुरु साहब जी दे अगे चिट्ठी करदियां बेनती कीती सिख ने सतगुरु ए चिट्ठी गुरु अर्जन साहब जी महाराज जी दी अरदास है उन्हां ने तुहाडे चरणां विच अरदास भेजी है महाराज ए चिट्ठी विच श्री गुरु अर्जन देव साहब जी दी अरदास है उन्हां ने अपनी अरदास इस चिट्ठी विच लिख के आप जी दे चरणा विच भेजी है
सुन श्री रामदास ने लीनस
ये सुन के सतगुरु जी ने ओ चिट्ठी गुरु रामदास साहब जी महाराज जी ने लई है
खोल पत्र का देखन कीनस
सतगुरु जी ने ओ पत्र का चिट्ठी खोली है ते खोल के धन गुरु रामदास साहब जी महाराज सच्चे पातशाह जी ने ओ चिट्ठी खोल के वेखी है
महद प्रेम ते दर्शन चाहू
उस चिट्ठी विच बड़ा प्रेम भरिया होया कल्ले कल्ले अखर विच श्री अर्जन देव जी दा प्यार भरिया होया और उना दे परम प्रेम नाल चिट्ठी भरी हुई के उना दे मन च साडे दर्शना दी बड़ी लालसा है ए गुरु रामदास साहब जी महाराज जी ने वेखिया है
नहीं शांत निसबासर माओ
के रात ते दिन उना नू शांति नहीं आउंदी गुरु साहब ने पढ़िया चिट्ठी विच जो लिखिया सी गुरु अर्जन साहब ने एक घड़ी ना मिलते ता कलयुग होता हुण कद मिलिया प्रिय तुद भगवंता मोहे रहण ना विहावै नींद ना आवै बिन देखे गुर दरबारे जियो ए चिट्ठी श्री गुरु रामदास साहब ने पढ़ी है ए वचन जो श्री गुरु अर्जन साहब ने लिख के भेजे सानू पढ़े ने जिदे विच पता लगदा है कि श्री अर्जन देव जी नू ना दिने चैन है ना उन्हां नू रात नू चैन है
प्रेम महाते व्याकुल होवा हमरे बिरहा तुर सुत जोआ
महाराज जी ने वेख्या के साडे प्रेम दे विच साडे सपुत्र श्री अर्जन देव जी व्याकुल होए पए ने उन्हां दा मन व्याकुल होया पया है ਆਪਣੇ ਪੁੱਤਰ ਨੂੰ ਸਤਿਗੁਰਾਂ ਨੇ ਵਿਛੋੜੇ ਕਰਕੇ ਦੁਖੀ ਵੇਖਿਆ, ਚਿੱਠੀ ਪੜ੍ਹ ਕੇ ਜਾਣਿਆ ਕਿ ਸਾਡਾ ਸਪੁੱਤਰ ਸਾਡੇ ਵਿਛੋੜੇ ਕਰਕੇ ਬੜਾ ਬਿਰਹਾਤੁਰ ਹੈ, ਬੜਾ ਦੁਖੀ ਹੈ, ਵਿਆਕੁਲ ਹੈ, ਇਹ ਸ਼੍ਰੀ ਰਾਮਦਾਸ ਜੀ ਮਹਾਰਾਜ ਜੀ ਨੇ ਵੇਖਿਆ ਹੈ।
ਜਾਨ ਦਸ਼ਾ ਲੋਚਨ ਪਰ ਆਏ, ਰੁਕਿਓ ਕੰਠ ਨੈ ਬੋਲਿਓ ਜਾਏ।
ਆਖੋ ਸਤਨਾਮ ਸ੍ਰੀ। ਜੇ ਗੁਰੂ ਅਰਜਨ ਸਾਹਿਬ ਦੇ ਅੰਦਰ ਪਿਆਰ ਹੈ ਤੇ ਗੁਰੂ ਰਾਮਦਾਸ ਸਾਹਿਬ ਦਾ ਹਿਰਦਾ ਵੀ ਪ੍ਰੇਮ ਨਾਲ ਦਰਵਿਆ ਹੋਇਆ, ਆਪਣੇ ਸਪੁੱਤਰ ਦਾ ਪਰਮ ਪ੍ਰੇਮ ਜਾਣ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਅੱਖਾਂ ਵੀ ਭਰ ਆਈਆਂ। ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਨੇਤਰ ਵੀ ਭਰ ਆਏ, ਕੰਠ ਰੁਕ ਗਿਆ, ਗਲਾ ਰੁਕ ਗਿਆ, ਸਤਿਗੁਰਾਂ ਦੇ ਮੁਖਾਰ ਬਿੰਦ ਚੋਂ ਮਹਾਰਾਜ ਜੀ ਕੋਲੋਂ ਬੋਲਿਆ ਨਹੀਂ ਜਾ ਰਿਹਾ।
ਪੁੱਤਰਨ ਵਿਖੇ ਟੇਕ ਇਨ ਰਾਖੀ,
ਮਨ ਹੀ ਮਨ ਸੋਚਦੇ ਨੇ ਗੁਰੂ ਰਾਮਦਾਸ ਜੀ ਕਿ ਸਾਡਿਆਂ ਪੁੱਤਰਾਂ ਦੇ ਵਿਚੋਂ ਜੇ ਕਿਸੇ ਨੇ ਟੇਕ ਰੱਖੀ ਹੈ ਤਾਂ ਉਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ। ਤਿੰਨ ਪੁੱਤਰ ਸਨ ਸਤਿਗੁਰਾਂ ਦੇ, ਮਹਾਰਾਜ ਜੀ ਨੇ ਵੇਖਿਆ ਵੀ ਸਾਡੇ ਪੁੱਤਰਾਂ ਚੋਂ ਜੇ ਕਿਸੇ ਟੇਕ ਰੱਖੀ ਹੈ ਤਾਂ ਉਹ ਗੁਰੂ ਅਰਜਨ ਜੀ ਹਨ।
ਰਹੀ ਆਇਸ ਮੈਂ ਦਰਸ਼ਨ ਕਾਂਖੀ,
ਜਿਹੜੇ ਸਾਡੀ ਆਗਿਆ ਵਿਚ ਰਹੇ ਨੇ, ਸਾਡੇ ਹੁਕਮ ਦੇ ਵਿਚ ਰਹੇ ਨੇ ਤੇ ਸਾਡੀ ਆਗਿਆ ਵਿਚ ਰਹਿ ਕੇ ਸਾਡੇ ਦਰਸ਼ਨਾਂ ਦੀ ਕਾਂਖਾ ਰੱਖੀ ਹੈ, ਸਾਡੀ ਆਗਿਆ ਨਹੀਂ ਮੋੜੀ, ਸਾਡਾ ਹੁਕਮ ਨਹੀਂ ਤੋੜਿਆ ਔਰ ਸਾਡੇ ਦਰਸ਼ਨਾਂ ਦੀ ਇੱਛਾ ਰੱਖੀ ਹੈ।
ਸਰਬ ਸਹਾਰੇ ਗੁਰਤਾ ਭਾਰ,
ਜਾਣ ਲਿਆ ਜੇ ਗੁਰਤਾ ਗੱਦੀ ਦਾ ਭਾਰ ਕੋਈ ਸਹਾਰ ਸਕਦਾ ਤਾਂ ਉਹ ਸਿਰਫ ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਇਹੀ ਗੁਰਤਾ ਗੱਦੀ ਦਾ ਭਾਰ ਸਹਾਰ ਸਕਦੇ ਨੇ।
ਅਜਰ ਜਰੈ ਗੋ ਨਿਹੰਕਾਰ,
ਅਜਰ ਨੂੰ ਜਰਨ ਵਾਲੇ ਨੇ, ਇਨ੍ਹਾਂ ਦੇ ਅੰਦਰ ਹੰਕਾਰ ਦੀ ਬਿਰਤੀ ਨਹੀਂ ਹੈ, ਇਹ ਹੰਕਾਰ ਦੇ ਤਿਆਗੀ ਹਨ।
ਰਾਖੀ ਸੋਡ ਬੰਸ ਵਡਿਆਈ, ਨਹੀਂ ਜਾਨ ਦੀਨਸ ਕਿਸ ਥਾਈ।
ਇਨ੍ਹਾਂ ਨੇ ਸੋਡੀ ਬੰਸ ਦੀ ਵਡਿਆਈ ਰੱਖ ਲਈ ਹੈ ਕਿ ਗੁਰਿਆਈ ਨੂੰ ਆਪਣੇ ਸੋਡੀਆਂ ਦੀ ਬੰਸ ਚੋਂ ਬਾਹਰ ਨਹੀਂ ਜਾਣ ਦਿੱਤਾ। ਇਨ੍ਹਾਂ ਨੇ ਸੋਡੀਆਂ ਦੀ ਬੰਸ ਦੀ ਵਡਿਆਈ ਰੱਖ ਲਈ ਹੈ ਕਿ ਇਨ੍ਹਾਂ ਨੇ ਸੋਢ ਬੰਸ ਦੇ ਵਿਚੋਂ ਗੁਰਿਆਈ ਨੂੰ, ਇਸ ਵਡਿਆਈ ਨੂੰ ਕਿਸੇ ਦੂਸਰੇ ਥਾਂ ਨਹੀਂ ਜਾਣ ਦਿੱਤਾ।
ਸੁਖੈ ਸ਼ਬਦ ਕੀ ਰੁਚਰ ਬਨਾਈ, ਬਾਣੀ ਰਚੈ ਨਰਨ ਗਤ ਦਾਈ।
ਬੜੀਆਂ ਸੋਹਣੀਆਂ ਤੁੱਕਾਂ ਬਾਣੀ ਦੀਆਂ ਰਚੀਆਂ ਨੇ ਗੁਰੂ ਅਰਜਨ ਜੀ ਨੇ, ਬੜੀਆਂ ਸੁੰਦਰ ਤੁੱਕਾਂ ਬਾਣੀ ਦੀਆਂ ਰਚੀਆਂ ਨੇ, ਜੀਵਾਂ ਨੂੰ ਮੁਕਤੀ ਦੇਣ ਵਾਲੀ ਬਾਣੀ ਉਚਾਰਨ ਕਰਨਗੇ ਤੇ ਜੀਵਾਂ ਨੂੰ ਗਤ ਦੇਣ ਵਾਲੀ ਬਾਣੀ ਆਪਣੀ ਰਸਨਾ ਤੋਂ ਉਚਾਰਨ ਕਰਿਆ ਕਰਨਗੇ।
ਹਮਰੀ ਆ ਗਿਆ ਬੰਧਨ ਮਾਈ, ਰਹੋ ਸਥਿਤ ਮੇਟੀ ਜਿਸ ਨਾਈ।
ਸਾਡੀ ਆਗਿਆ ਦੇ ਬੰਧਨ ਦੇ ਵਿਚ ਰਹੇ ਨੇ, ਜਿਹੜਾ ਅਸੀਂ ਹੁਕਮ ਕੀਤਾ ਸੀ ਵੀ ਜਦੋਂ ਤੱਕ ਬੁਲਾਈਏ ਨਾ ਉਦੋਂ ਤੱਕ ਆਉਣਾ ਨਹੀਂ, ਸਾਡੀ ਆਗਿਆ ਦੇ ਬੰਧਨ ਵਿਚ ਉਥੇ ਰਹੇ ਨੇ, ਸਥਿਤ ਰਹੇ ਨੇ ਲਾਹੌਰ ਵਿਚ ਔਰ ਸਾਡੀ ਆਗਿਆ ਮੇਟੀ ਨਹੀਂ, ਉਸੇ ਜਗ੍ਹਾ ਤੇ ਰਹੇ ਨੇ।
ਪ੍ਰੇਮ ਵਿਖੇ ਬੇਹ ਪਲ ਹੋਏ ਰਹੇ, ਅਤ ਪਰ ਸੰਨ ਮਨ ਬਚ ਤਬ ਕਹੇ।
ਸਾਡੇ ਪ੍ਰੇਮ ਦੇ ਵਿਚ ਬੇਬਲ ਹੋ ਰਹੇ ਨੇ ਔਰ ਅਤ ਪ੍ਰਸੰਨ ਹੋ ਕੇ ਉਸ ਵੇਲੇ ਗੁਰੂ ਰਾਮਦਾਸ ਜੀ ਨੇ ਚਿੱਠੀ ਪੜ੍ਹ ਲਈ ਤੇ ਮਨ ਚ ਖਿਆਲ ਕਲਪ ਕੇ ਜੋ ਸੋਚਿਆ, ਉਪਰ ਦੱਸੀਆਂ ਵਿਚਾਰਾਂ ਗੁਰੂ ਰਾਮਦਾਸ ਸਾਹਿਬ ਦੇ ਹਿਰਦੇ ਚ ਆਈਆਂ ਨੇ ਤੇ ਬੜੇ ਖੁਸ਼ ਹੋਏ। ਖੁਸ਼ ਹੋ ਕੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਬੋਲੇ,
ਦੇਖੋ ਭਾਈ ਬਿਰਦ ਸੋਤੇ ਅਰਜਨ, ਪ੍ਰੇਮ ਵਿਖੇ ਲਿਖ ਆਪਣੀ ਅਰਜਨ।
ਮਹਾਰਾਜ ਜੀ ਗੁਰੂ ਰਾਮਦਾਸ ਜੀ ਬਾਬਾ ਬੁੱਢਾ ਜੀ ਲਾਗੇ ਬੈਠੇ ਸੀ, ਉਹਨਾਂ ਨੂੰ ਕਹਿਣ ਲੱਗੇ, ਬਾਬਾ ਬੁੱਢਾ ਸਾਹਿਬ ਜੀ ਵੇਖੋ, ਸਾਡੇ ਸਪੁੱਤਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਰਜ ਵੇਖੋ, ਉਨ੍ਹਾਂ ਨੇ ਜਿਹੜੀ ਅਰਜ ਲਿਖ ਕੇ ਭੇਜੀ ਆ, ਵੇਖੋ ਕਿੰਨਾ ਪ੍ਰੇਮ ਹੈ ਉਨ੍ਹਾਂ ਦੀ ਅਰਜ ਵਿਚ, ਉਨ੍ਹਾਂ ਦੀ ਲਿਖੀ ਹੋਈ ਅਰਦਾਸ ਵਿਚ ਕਿੰਨੀ ਪ੍ਰੀਤ ਹੈ, ਇੱਕ ਇੱਕ ਅੱਖਰ ਕਿੰਨੇ ਪ੍ਰੇਮ ਨਾਲ ਭਰਿਆ ਹੋਇਆ ਵੇਖੋ।
ਪਠੀ ਇਹਾ ਸੋ ਪਠੀ ਬਨਾਏ, ਤੁੱਕਾ ਸ਼ਬਦ ਕੀ ਸੁੰਦਰ ਪਾਏ।
ਇੱਥੇ ਪੜੀਆਂ ਹਨ ਤੁੱਕਾਂ ਜਿਹੜੀਆਂ ਉਹਨਾਂ ਨੇ ਬਣਾ ਕੇ ਲਿਖ ਕੇ ਭੇਜੀਆਂ ਨੇ, ਕਿੰਨੀਆਂ ਸੁੰਦਰ ਤੁੱਕਾਂ ਹਨ। ਬਾਬਾ ਬੁੱਢਾ ਸਾਹਿਬ ਜੀ ਵੇਖੋ ਕਿੰਨੀ ਸੁੰਦਰ ਬਾਣੀ ਹੈ ਜੋ ਸ੍ਰੀ ਗੁਰੂ ਅਰਜਨ ਜੀ ਨੇ ਭੇਜੀ ਹੈ। ਇਹ ਬਾਣੀ ਉਹਨਾਂ ਦੇ ਅੰਦਰ ਧੁਰ ਦਰਗਾਹ ਤੋਂ ਉਤਰੀ ਹੈ, ਸੱਚਖੰਡ ਤੋਂ ਉਤਰੀ ਹੈ। ਵੇਖੋ ਕਿੰਨਾ ਪਿਆਰ ਇਸ ਬਾਣੀ ਵਿਚ ਭਰਿਆ ਹੋਇਆ ਜੋ ਉਹਨਾਂ ਨੇ ਲਿਖ ਕੇ ਭੇਜਿਆ ਹੈ।
ਚਿਰ ਹੋਇਓ ਲਵਪੁਰੀ ਪਠਾਇਓ, ਲਈ ਨਾ ਹਮ ਸੁਧ ਚਿਤ ਅਕੁਲਾਇਓ।
ਚਿਰ ਹੋ ਗਿਆ ਹੈ ਉਹਨਾਂ ਨੂੰ ਲਾਹੌਰ ਭੇਜਿਆ, ਤੇ ਉਹਨਾਂ ਨੂੰ ਜਿਸ ਦਿਨ ਤੋਂ ਲਾਹੌਰ ਅਸੀਂ ਭੇਜਿਆ ਉਹਨਾਂ ਦੀ ਖਬਰ ਸਾਰੀ ਦੀ ਮੰਗਾਈ ਅਸੀਂ, ਉਹਨਾਂ ਦੀ ਸੁਧ ਸਾਰੀ ਨੀ ਉਸ ਦਿਨ ਦੀ ਲਈ ਜਿਸ ਦਿਨ ਦਾ ਉਹਨਾਂ ਨੂੰ ਲਾਹੌਰ ਭੇਜਿਆ ਹੋਇਆ।
ਅਬ ਤੈ ਤੁਮਰੋ ਪਹੁੰਚਣ ਬਣੈ, ਆਨੋ ਤਿਨੈ ਪ੍ਰੇਮ ਮਨ ਸਨੈ।
ਇਹ ਬਾਬਾ ਬੁੱਢਾ ਸਾਹਿਬ ਜੀ ਹੁਣ ਤੁਸੀਂ ਉਹਨਾਂ ਦੇ ਕੋਲ ਜਾਓ, ਉਹਨਾਂ ਅੰਦਰ ਸਾਨੂੰ ਮਿਲਣ ਦਾ ਬੜਾ ਪਿਆਰ ਹੈ, ਪ੍ਰੇਮ ਹੈ। ਬਾਬਾ ਬੁੱਢਾ ਸਾਹਿਬ ਜੀ ਹੁਣ ਤੁਹਾਡਾ ਹੀ ਉੱਥੇ ਜਾਣਾ ਬਣਦਾ ਹੈ ਕਿ ਤੁਸੀਂ ਗੁਰੂ ਅਰਜਨ ਸਾਹਿਬ ਕੋਲ ਜਾ ਕੇ ਉਹਨਾਂ ਨੂੰ ਬੁਲਾ ਕੇ ਲਿਆਓ। ਬਾਬਾ ਬੁੱਢਾ ਜੀ ਤੁਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਸੱਦ ਕੇ ਬੁਲਾ ਕੇ ਲੈ ਕੇ ਆਓ।
ਸੁਨ ਸਤਿਗੁਰ ਤੇ ਤਬ ਬ੍ਰਿਧ ਪਾਈ।
ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਸੁਣੇ ਹਨ,
ਸ੍ਰੀ ਅਰਜਨ ਕੀ ਬਹੁ ਵਡਿਆਈ।
ਕਹਿਣ ਲੱਗੇ ਮਹਾਰਾਜ ਸ੍ਰੀ ਅਰਜਨ ਦੇਵ ਜੀ ਦੀ ਬੜੀ ਵੱਡੀ ਵਡਿਆਈ ਹੈ, ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਵਡਿਆਈ ਬੜੀ ਵੱਡੀ ਹੈ।
ਲੱਗਿਓ ਸਰਾਹਨ ਸ਼ੀਲ ਵਿਸਾਲਾ।
ਨਾਕਾ ਕਰਨ ਲੱਗੇ ਬਾਬਾ ਬੁੱਢਾ ਜੀ, ਕਹਿੰਦੇ ਜੀ ਗੁਰੂ ਅਰਜਨ ਸਾਹਿਬ ਤਾਂ ਬੜਾ ਸ਼ੀਲ ਸੁਭਾਅ ਆ ਉਹਨਾਂ ਦਾ, ਉਹ ਤਾਂ ਬੜੇ ਮਿੱਠੇ ਕੋਮਲ ਸੁਭਾਅ ਦੇ ਧਾਰਨੀ ਹਨ।
ਲੇਸ਼ ਹੰਕਾਰ ਨਹੀਂ ਕਿਸ ਕਾਲਾ।
ਉਹਨਾਂ ਦੇ ਅੰਦਰ ਤਾਂ ਰੰਚਕ ਮਾਤਰ ਵੀ ਹੰਕਾਰ ਦਾ ਲੇਸ਼ ਕਿਸੇ ਸਮੇਂ ਨਹੀਂ ਆਉਂਦਾ। ਕਦੇ ਉਹਨਾਂ ਦੇ ਮਨ ਚ ਹਉਮੈ ਨਹੀਂ ਆਈ ਕਿ ਮੈਂ ਗੁਰੂ ਦਾ ਪੁੱਤਰ ਹਾਂ। ਉਹ ਸਦਾ ਗੁਰੂ ਘਰ ਦੇ ਦਾਸ ਬਣ ਕੇ ਰਹੇ ਨੇ, ਗੁਰੂ ਘਰ ਦੇ ਸੇਵਕ ਤੇ ਨਿਮਾਣੇ ਦਾਸ ਬਣ ਕੇ ਰਹੇ ਨੇ।
ਰਾਵਰ ਕੀ ਆਇਸ ਕੋ ਪਾਏ।
ਦੇਖੋ ਮਹਾਰਾਜ ਜੀ ਆਪ ਜੀ ਦੀ ਆਗਿਆ ਮੰਨ ਕੇ, ਆਪ ਜੀ ਦਾ ਹੁਕਮ ਸਿਰ ਮੱਥੇ ਤੇ ਪ੍ਰਵਾਨ ਕਰਕੇ,
ਹੋਤ ਪ੍ਰਾਤ ਕੇ ਲਾਪੁਰ ਜਾਏ।
ਤੇ ਆਪ ਜੀ ਦਾ ਹੁਕਮ ਮੰਨ ਕੇ, ਆਪ ਜੀ ਦੀ ਆਗਿਆ ਮੰਨ ਕੇ ਉਹ ਲਾਹੌਰ ਚਲੇ ਗਏ ਸਨ।
ਮੈਂ ਆਨੋ ਗੋ ਅਮਰਦਾਸ ਮੈਂ।
ਪਰ ਮਹਾਰਾਜ ਜੀ ਆਪ ਜੀ ਨੇ ਹੁਕਮ ਕੀਤਾ ਸੀ ਕਿ ਜਦੋਂ ਤੱਕ ਬੁਲਾਈਏ ਨਾ ਆਉਣਾ ਨਹੀਂ, ਤੇ ਉਹ ਆਏ ਵੀ ਨਹੀਂ। ਹੁਣ ਮਹਾਰਾਜ ਜੀ ਆਪ ਜੀ ਦਾ ਹੁਕਮ ਹੈ, ਮੈਂ ਉਹਨਾਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਉਂਦਾ ਹਾਂ।
ਜਿਨਕੇ ਅਤਿ ਲਾਲਸਾ ਔਰ ਮੈਂ।
ਕਿਉਂਕਿ ਗੁਰੂ ਅਰਜਨ ਜੀ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਬੜੀ ਤੀਵਰ ਲਾਲਸਾ ਹੈ, ਬੜੀ ਤੀਵਰ ਪਿਆਸ ਹੈ। ਮੈਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਨੂੰ ਸੱਦ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਲੈ ਕੇ ਆਉਂਦਾ ਹਾਂ।
ਇਮ ਕਹਿ ਸੁਣ ਕੇ ਨਿਸਾ ਬਿਤਾਈ।
ਇਹ ਤਾਂ ਕਹਿ ਸੁਣ ਕੇ ਬਾਬਾ ਬੁੱਢਾ ਸਾਹਿਬ ਜੀ ਨੇ, ਕਿਉਂਕਿ ਰਾਤ ਦਾ ਸਮਾਂ ਸੀ, ਰਾਤ ਬਤੀਤ ਕੀਤੀ ਹੈ।
ਚਲਤ ਪਯੋ ਮਗ ਬੁੱਢਾ ਪਾਈ।
ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਅਗਲਾ ਦਿਨ ਚੜਿਆ ਗੁਰੂ ਰਾਮਦਾਸ ਜੀ ਕੋਲੋਂ ਆਗਿਆ ਲੈ ਕੇ, ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਨੂੰ ਚੱਲ ਪਏ।
ਇੱਕ ਨਿਸਾ ਬਸ ਕੈ ਪੁਰ ਗਏ।
ਲਾਹੌਰ ਤੋਂ ਚੱਲੇ ਤੇ ਰਸਤੇ ਚ ਇੱਕ ਰਾਤ ਬਾਬਾ ਬੁੱਢਾ ਸਾਹਿਬ ਜੀ ਨੇ ਬਤੀਤ ਕੀਤੀ ਹੈ।
ਧਰਮਸਾਲ ਮੈਂ ਪ੍ਰਾਪਤ ਭਇਓ।
ਔਰ ਅਗਲੇ ਦਿਨ ਬਾਬਾ ਬੁੱਢਾ ਸਾਹਿਬ ਜੀ ਲਾਹੌਰ ਦੀ ਉਸ ਧਰਮਸ਼ਾਲਾ ਚ ਆ ਪਹੁੰਚੇ ਨੇ, ਜਿਸ ਧਰਮਸ਼ਾਲਾ ਵਿਚ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੈਠੇ ਉਡੀਕ ਰਹੇ ਸੀ ਕਿ ਸਤਿਗੁਰੂ ਜੀ ਕਦੋਂ ਕਿਸੇ ਸੇਵਕ ਨੂੰ ਭੇਜਣ, ਮੈਨੂੰ ਸੁਨੇਹਾ ਭੇਜਣ, ਤੇ ਸੁਨੇਹਾ ਭੇਜ ਕੇ ਆਪਣੇ ਚਰਨਾਂ ਚ ਬੁਲਾ ਲੈਣ। ਗੁਰੂ ਅਰਜਨ ਸਾਹਿਬ ਜੀ ਜਿਸ ਧਰਮਸ਼ਾਲਾ ਚ ਬੈਠੇ ਉਡੀਕ ਰਹੇ ਸੀ, ਅੰਦਰੋਂ ਇਹ ਬੇਬਲਤਾਈ ਨਾਲ ਬੇਨਤੀਆਂ ਕਰ ਰਹੇ ਸਨ, ਉਡੀਨੀ 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 ਕਬ ਘਰ ਆਵੇ ਰੀ, ਇਸ ਤਰ੍ਹਾਂ ਦੀਆਂ ਬੇਨਤੀਆਂ ਕਰ ਰਹੇ। ਉੱਥੇ ਬਾਬਾ ਬੁੱਢਾ ਸਾਹਿਬ ਜੀ ਪਹੁੰਚੇ ਨੇ।
ਦੇਖ ਇਸੇ ਸਿੱਖ ਜੇ ਸਮੁਦਾਈ।
ਉੱਥੇ ਜਿੰਨੇ ਸਿੱਖਾਂ ਦਾ ਸਮੁਦਾਇ ਬੈਠਾ ਸੀ ਧਰਮਸ਼ਾਲਾ ਚ, ਜਿਤਨੀ ਸੰਗਤ ਬੈਠੀ ਸੀ, ਬਾਬਾ ਬੁੱਢਾ ਸਾਹਿਬ ਜੀ ਨੂੰ ਨਾ ਵੇਖਿਆ।
ਸ੍ਰੀ ਅਰਜਨ ਜੁੱਤ ਉੱਠ ਅਗੋ ਆਈ।
ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਮੇਤ ਸਾਰੀ ਸੰਗਤ ਉੱਠੀ, ਉੱਠ ਕੇ ਅੱਗੇ ਆਏ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ, ਉਨ੍ਹਾਂ ਦੇ ਆਓ ਜੀਓ ਆਇਆ ਕਹਿਣ ਵਾਸਤੇ। ਬਾਬਾ ਬੁੱਢਾ ਜੀ ਬੜੀ ਆਦਰਨੀ ਸਤਿਕਾਰਨੀ ਹਸਤੀ ਨੇ, ਇਸ ਕਰਕੇ ਗੁਰੂ ਅਰਜਨ ਸਾਹਿਬ ਸਾਰੀ ਸੰਗਤ ਸਮੇਤ ਉੱਠ ਕੇ ਅੱਗੇ ਆਏ।
ਬੰਦਨ ਕਰੀ ਪਰਸ ਪਰ ਮਿਲੇ।
ਬਾਬਾ ਬੁੱਢਾ ਸਾਹਿਬ ਦੇ ਚਰਨਾਂ ਤੇ ਸਰਬੱਤ ਮਾਈ ਭਾਈ ਸੰਗਤ ਨੇ ਮੱਥਾ ਟੇਕਿਆ ਹੈ, ਇੱਥੋਂ ਤੱਕ ਕਿ ਖੁਦ ਗੁਰੂ ਅਰਜਨ ਸਾਹਿਬ ਨੇ ਵੀ ਨਮਸਕਾਰ ਕੀਤੀ। ਤੇ ਜਦੋਂ ਗੁਰੂ ਅਰਜਨ ਸਾਹਿਬ ਨੇ ਮੱਥਾ ਟੇਕਿਆ ਬਾਬਾ ਬੁੱਢਾ ਜੀ ਦੇ ਚਰਨਾਂ ਚ, ਤੇ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਦੇ ਚਰਨਾਂ ਤੇ ਮੱਥਾ ਟੇਕਿਆ, ਇਹਦਾ ਪਰਸ ਪਰ ਪੈਰੀ ਪੈਣਾ ਕੀਤਾ ਹੈ।
ਬੈਠਾ ਰਿਓ ਕਰ ਆਦਰ ਭਲੇ।
ਬੜਾ ਆਦਰ ਦੇ ਕੇ, ਸਤਕਾਰ ਦੇ ਕੇ ਗੁਰੂ ਅਰਜਨ ਸਾਹਿਬ ਨੇ ਬਾਬਾ ਬੁੱਢਾ ਜੀ ਨੂੰ ਬਿਠਾਇਆ ਹੈ।
ਗੁਰ ਦਿਸ਼ ਕੇ ਸੁਣ ਕਰ ਸੰਦੇਸ਼।
ਫਿਰ ਗੁਰੂ ਸਾਹਿਬ ਜੀ ਵੱਲੋਂ ਆਇਆ ਸੰਦੇਸ਼ਾ ਜੋ ਬਾਬਾ ਬੁੱਢਾ ਸਾਹਿਬ ਲੈ ਕੇ ਆਏ ਨੇ, ਉਹ ਸੰਦੇਸ਼ੇ ਗੁਰੂ ਅਰਜਨ ਸਾਹਿਬ ਤੇ ਸੰਗਤ ਨੇ ਸੁਣੇ ਨੇ।
ਪਯੋ ਸਬਨ ਕੇ ਹਰਖ ਵਿਸ਼ੇਸ਼।
ਸਾਰਿਆਂ ਦੇ ਮਨਾਂ ਚ ਬੜੀ ਖੁਸ਼ੀ ਹੋਈ ਗੁਰੂ ਰਾਮਦਾਸ ਸਾਹਿਬ ਜੀ ਦੀ ਰਾਜੀ ਖੁਸ਼ੀ ਸੁਣ ਕੇ, ਸਾਰੇ ਸਿੱਖਾਂ ਦੇ ਮਨਾਂ ਚ ਪ੍ਰਸੰਨਤਾ ਹੋਈ ਹੈ।
ਆਯੋ ਤੁਮ ਲੇਨ ਸੁਣ ਐਸੇ ਕਰਨ ਪੁਟਨ ਪੀ ਅੰਮ੍ਰਿਤ ਜੈਸੇ।
ਬਾਬਾ ਬੁੱਢਾ ਸਾਹਿਬ ਜੀ ਬੋਲੇ ਕਿ ਹੇ ਸ੍ਰੀ ਅਰਜਨ ਦੇਵ ਜੀ, ਮੈਂ ਤੁਹਾਨੂੰ ਲੈਣ ਵਾਸਤੇ ਆਇਆ। ਜਦੋਂ ਇਹ ਪੰਕਤੀ ਕਹੀ ਨਾ ਬਾਬਾ ਬੁੱਢਾ ਜੀ ਨੇ, ਤੇ ਕਹਿੰਦੇ ਮਾਨੋ ਗੁਰੂ ਅਰਜਨ ਸਾਹਿਬ ਦੇ ਕੰਨਾਂ ਵਿਚ ਕਿਸੇ ਨੇ ਅੰਮ੍ਰਿਤ ਪਾ ਦਿੱਤਾ ਹੋਵੇ। ਏਦਾਂ ਸੁਣੀਆਂ ਪੰਕਤੀਆਂ ਕੰਨਾਂ ਨਾਲ, ਮਾਨੋ ਜਿਵੇਂ ਕੰਨਾਂ ਦੇ ਵਿਚ ਅੰਮ੍ਰਿਤ ਪੈ ਗਿਆ ਹੋਵੇ।
ਪਯੋ ਆਨੰਦ ਸੋ ਬਰਨੈ ਕੌਣ, ਲਿਓ ਕਲ ਪੱਤਰ ਮਾਨੋ ਪੌਣ।
ਜਦੋਂ ਬਾਬਾ ਬੁੱਢਾ ਜੀ ਨੇ ਕਿਹਾ ਮੈਂ ਤੁਹਾਨੂੰ ਲੈਣ ਆਇਆ, ਸਤਿਗੁਰਾਂ ਨੇ ਤੁਹਾਨੂੰ ਬੁਲਾਇਆ, ਇਹ ਸੁਣਦਿਆਂ ਜਿਹੜਾ ਆਨੰਦ ਗੁਰੂ ਅਰਜਨ ਸਾਹਿਬ ਦੇ ਹਿਰਦੇ ਵਿਚ ਵਰਤਿਆ ਨਾ, ਉਹ ਆਨੰਦ ਐਸਾ ਕਿਹੜਾ ਕਵੀ ਹੈ ਜਿਹੜਾ ਵਰਣਨ ਕਰਕੇ ਦੱਸ ਸਕੇ, ਨਹੀਂ ਦੱਸਿਆ ਜਾ ਸਕਦਾ। ਕਿੰਨਾ ਆਨੰਦ ਬਣਿਆ ਉਦੋਂ ਗੁਰੂ ਅਰਜਨ ਸਾਹਿਬ ਦੇ ਹਿਰਦੇ ਚ। ਕਹਿੰਦੇ ਮਾਨੋ ਜਿਵੇਂ ਕਿਸੇ ਜਨਮ ਤੋਂ ਕੰਗਾਲ ਦੇ ਘਰ ਵਿਚ ਕਲਪ ਬ੍ਰਿਕਸ ਆ ਕੇ ਲੱਗ ਜਾਏ ਤੇ ਉਹਨੂੰ ਖੁਸ਼ੀ ਹੁੰਦੀ ਹੈ, ਉਹਦੇ ਉਸ ਆਨੰਦ ਦਾ ਵਰਣਨ ਨਹੀਂ ਕੀਤਾ ਜਾ ਸਕਦਾ, ਐਸਾ ਆਨੰਦ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਵਿਚ ਵਰਤਿਆ ਹੈ, ਜੋ ਵਰਣਨ ਨਹੀਂ ਕੀਤਾ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ।
ਸੁਖ ਸੋ ਬਸ ਕਰ ਨਿਸਾ ਬਿਤਾਈ।
ਸੁਖ ਨਾਲ ਰਾਤ ਬਤੀਤ ਕੀਤੀ ਹੈ।
ਉਨਾ ਸਹਾਰੀ ਮਿਲੇ ਸੁਜਾਈ।
ਦਿਨ ਚੜਿਆ ਅਗਲਾ ਤੇ ਬਾਬਾ ਸਹਾਰੀ ਮੱਲ ਜੀ ਨੂੰ ਮਿਲਣ ਵਾਸਤੇ, ਕਿਉਂਕਿ ਵਾਪਸੀ ਜਾਣਾ, ਇਸ ਕਰਕੇ ਪਿਤਾ ਤਾਇਆ ਸਹਾਰੀ ਮੱਲ ਜੀ ਨੂੰ ਜਾ ਕੇ ਗੁਰੂ ਅਰਜਨ ਜੀ ਮਿਲੇ ਹਨ।
ਅਪਰ ਬੰਦ ਗਨ ਸਭ ਸੋ ਮਿਲੇ।
ਹੋਰ ਵੀ ਜਿੰਨੇ ਰਿਸ਼ਤੇਦਾਰ ਸੰਬੰਧੀ ਸਨ, ਸਾਰਿਆਂ ਨੂੰ ਜਾ ਕੇ ਨਮਸਕਾਰ ਕੀਤੀ ਹੈ।
ਗੁਰਮੁਖ ਸਿੱਖ ਪ੍ਰੇਮ ਕਰ ਭਲੇ।
ਜਿੰਨੇ ਗੁਰਮੁਖ ਗੁਰਸਿੱਖ ਸਨ ਲਾਹੌਰ ਦੇ ਰਹਿਣ ਵਾਲੇ, ਸਾਰਿਆਂ ਨੂੰ ਬੜੇ ਪਿਆਰ ਨਾਲ ਪ੍ਰੀਤ ਨਾਲ ਮਿਲੇ ਹਨ।
ਗੁਰਸੁੱਤ ਸੋ ਮਿਲ ਮਿਲ ਕਰ ਨਮੋ।
ਸਭ ਗੁਰੂ ਸਾਹਿਬ ਦੇ ਸਪੁੱਤਰ ਗੁਰੂ ਅਰਜਨ ਸਾਹਿਬ ਨੂੰ ਮਿਲ ਮਿਲ ਕੇ ਮੱਥਾ ਟੇਕਦੇ ਹਨ।
ਵਿਚਰਨ ਤੇ ਸੰਕਟ ਤੇ ਸਮੋ।
ਕਈਆਂ ਦੇ ਮਨਾਂ ਵਿਚ ਵਿਛੋੜੇ ਦਾ ਸੰਕਟ ਸੀ ਕਿ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰਕੇ ਸਾਨੂੰ ਆਨੰਦ ਮਿਲਦਾ ਸੀ, ਹੁਣ ਵਿਛੋੜਾ ਪੈਣ ਲੱਗਾ, ਇਸ ਕਰਕੇ ਕਈਆਂ ਦੇ ਅੰਦਰ ਵਿਛੋੜੇ ਦੀ ਤੜਪ ਹੈ।
ਸ੍ਰੀ ਅਰਜਨ ਪਿਖ ਸੰਗਤ ਸਾਰੀ, ਤੀਰ ਦਈ ਕੀ ਜੈ ਸੁਖ ਪਾਰੀ।
ਮਹਾਰਾਜ ਜੀ ਨੇ ਸਾਰੀ ਸੰਗਤ ਵੱਲ ਵੇਖਿਆ, ਲਾਹੌਰ ਦੀ ਸੰਗਤ ਵੱਲ ਵੇਖ ਕੇ ਸਭ ਨੂੰ ਧੀਰਗ ਦਿੱਤਾ, ਸਭ ਨੂੰ ਧੀਰਗ ਦੇ ਕੇ ਆਖਿਆ ਭਾਈ ਸੁਖੀ ਰਹੋ, ਸਦਾ ਆਨੰਦਿਤ ਰਹਿਣਾ ਕਰਨਾ, ਸਦਾ ਖੇੜੇ ਵਿਚ ਰਹਿਣਾ ਹੈ।
ਸੁਦਾ ਸਰੋਵਰ ਮੇਲੇ ਆਵੋ, ਮਿਲੋ ਗੁਰੂ ਸਰਸੋ ਹਰ ਖਾਵੋ।
ਵਚਨ ਕੀਤਾ ਕਿ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਮੇਲਾ ਹੋਵੇਗਾ ਤੇ ਜਰੂਰ ਆਉਣਾ। ਸੰਗਤ ਨੂੰ ਕਹਿ ਦਿੱਤਾ ਸਾਰੀ ਨੂੰ, ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਜੋੜ ਮੇਲਾ ਹੋਵੇ ਤੁਸੀਂ ਸਭ ਨੇ ਆਉਣਾ, ਆ ਕੇ ਸਤਿਗੁਰੂ ਜੀ ਦੇ ਦਰਸ਼ਨ ਪਰਸਣੇ ਨੇ ਔਰ ਗੁਰੂ ਦਰਸ਼ਨ ਕਰਕੇ ਆਨੰਦਿਤ ਹੋਣਾ ਹੈ।
ਪਏ ਸਕਟ ਆਰੂੜ ਤੁਰੰਤੇ,
ਇਹ ਕਹਿ ਕੇ ਸਤਿਗੁਰੂ ਜੀ ਗੱਡੇ ਤੇ ਸਵਾਰ ਹੋਏ ਹਨ।
ਜੁੱਤੇ ਬ੍ਰਿਖਤ ਪਾਰੀ ਬਲਵੰਤ,
ਬੜੇ ਬਲਵਾਨ ਬਲਦ ਉਹ ਗੱਡੇ ਅੱਗੇ ਜੁੜੇ ਹੋਏ ਨੇ।
ਗਰੀਬ ਵਿਪੂਕਨ ਬਾਜੈ ਚਾਲ,
ਉਹਨਾਂ ਦੇ ਗਲਾਂ ਵਿਚ ਪਾਈਆਂ ਟੱਲੀਆਂ ਬਲਦਾਂ ਦੇ ਖੜਕਦੀਆਂ ਨੇ ਜਦੋਂ ਤੁਰਦੇ ਨੇ।
ਮਗ ਮੈਂ ਉਤਲਾਵਤ ਪਗ ਡਾਲ,
ਬੜੀ ਕਾਹਲੀ ਨਾਲ ਪੈਰ ਪੁੱਟਦੇ ਤੋਰਦਿਆਂ ਨੇ, ਕਹਿੰਦੇ ਬਲਦ ਵੀ ਬੜੀ ਕਾਹਲੀ ਨਾਲ ਤੁਰਦੇ ਨੇ। ਗੁਰੂ ਅਰਜਨ ਸਾਹਿਬ ਅੰਦਰ ਵੀ ਬੜੀ ਮਿਲਣ ਦੀ ਤਾਂਘ ਹੈ, ਉਸ ਤਾਂਘ ਨੂੰ ਹੀ ਸਤਿਗੁਰਾਂ ਨੇ ਵਰਣਨ ਕਰਕੇ ਕਿਹਾ ਖੰਭ ਵਿਕਾਂਦੜੇ ਜੇਲ ਹਾਂ ਕਿ ਨਾ ਸਾਵੀ ਤੋਲ ਤਨ ਜੜਾਈ ਆਪਣਾ ਲਹਾ ਸੁਸੱਜਣ ਟੋਲ। ਕਹਿੰਦੇ ਹੁਣ ਤਾਂ ਚਿੱਤ ਕਰਦਾ ਵੀ ਉੱਡ ਕੇ ਚਲਾ ਜਾਵਾਂ ਸ੍ਰੀ ਅੰਮ੍ਰਿਤਸਰ ਸਾਹਿਬ। ਬਲਦ ਵੀ ਉੱਡਦੇ ਜਾ ਰਹੇ ਨੇ, ਬੜੀ ਤੇਜ਼ੀ ਨਾਲ ਦੌੜ ਕੇ ਚੱਲ ਰਹੇ ਨੇ।
ਭਾਈ ਬੁੱਢਾ ਸੰਗ ਚੜਾਇਓ,
ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੀ ਨਾਲ ਹਨ।
ਕਰੇ ਸ਼ਿਗਰਤਾ ਸਕਟ ਚਲਾਇਓ,
ਬੜੀ ਤੇਜ਼ੀ ਨਾਲ ਕਾਹਲੀ ਨਾਲ ਗੱਡੇ ਰੇੜਨ ਵਾਲਾ ਚਲਾਉਣ ਵਾਲਾ ਬਲਦ ਚਲਾਉਂਦਾ ਉਹਨਾਂ ਨੂੰ ਤੋਰਦਾਨ
ਪ੍ਰੇਰਕ ਕੋ ਤਨ ਦੀਨਾ।
ਗੁਰੂ ਅਰਜਨ ਸਾਹਿਬ ਨੇ ਮਾਇਆ ਕੱਢੀ ਖੀਸੇ ਚੋਂ, ਮਾਇਆ ਕੱਢ ਕੇ ਜਿਹੜਾ ਬਲਦਾਂ ਨੂੰ ਹੱਕਣ ਵਾਲਾ ਸੀ ਨਾ, ਗੱਡਾ ਚਲਾਉਣ ਵਾਲਾ ਗਾਡੀ, ਉਹਨੂੰ ਮਾਇਆ ਦਿੱਤੀ, ਆਖਿਆ ਤੇਜ਼ ਚਲਾ ਤੈਨੂੰ ਹੋਰ ਮਾਇਆ ਦਿਆਗਾ, ਛੇਤੀ ਲੈ ਚੱਲ। ਇਹੋ ਜੀ ਤਾਂਘ ਬਣੀ ਹੋਈ ਹੈ।
ਕਮਨੇ ਮਾਰਦ ਕੋ ਸੁਖ ਕੀ ਨਾ,
ਬੜੇ ਸੁਖ ਨਾਲ ਤੇਜ਼ੀ ਨਾਲ ਤੁਰਦੇ ਜਾ ਰਹੇ, ਮਨ ਚ ਖੁਸ਼ੀ ਬੜੀ ਹੈ ਕਿ ਮੈਂ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨੇ ਹਨ।
ਇਨ ਜਾਮ ਮੈਂ ਪਹੁੰਚੇ ਜਾਈ,
ਇੰਨੀ ਤੇਜ਼ੀ ਨਾਲ ਗੱਡਾ ਚੱਲਿਆ ਕਿ ਤਿੰਨ ਪਹਿਰਾਂ ਵਿਚ ਹੀ ਪਹੁੰਚ ਗਏ। ਲਾਹੌਰ ਤੋਂ ਚੱਲੇ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਤਿੰਨ ਪਹਿਰਾਂ ਤੱਕ ਪਹੁੰਚ ਗਏ।
ਦੇਖ ਸੁਦਾ ਸਰ ਗਰੀਬ ਨਿਵਾਈ,
ਆ ਕੇ ਜਦੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕੀਤੇ, ਦੂਰੋਂ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਕੇ ਗੁਰੂ ਅਰਜਨ ਸਾਹਿਬ ਨੇ ਸਿਰ ਨੀਵਾਂ ਕੀਤਾ, ਮੱਥਾ ਟੇਕਿਆ, ਗੁਰੂ ਰਾਮਦਾਸ ਸਾਹਿਬ ਦੇ ਪਵਿੱਤਰ ਸਰੋਵਰ ਨੂੰ ਮੱਥਾ ਟੇਕਿਆ ਹੈ।
ਪਿਤ ਮਿਲ ਬੇ ਕੋ ਆਨੰਦ ਵਿਚਾਰੈ, ਲੋਚਨ ਤੇ ਜਲ ਬੂੰਦਨ ਡਾਰੈ।
ਪਿਤਾ ਜੀ ਨੂੰ ਮਿਲਣ ਦੇ ਆਨੰਦ ਦੀ ਵਿਚਾਰ ਕਰਦੇ ਨੇ ਹਿਰਦੇ ਚ ਕਿ ਜਦੋਂ ਮਿਲਾਂਗਾ ਕੈਸਾ ਆਨੰਦ ਬਣੇਗਾ। ਕਹਿੰਦੇ ਜਾਣ ਕੇ ਨੇਤਰਾਂ ਵਿਚੋਂ ਬੂੰਦਾਂ ਵੀ ਵਹਿੰਦੀਆਂ ਨੇ, ਨੇਤਰਾਂ ਵਿਚੋਂ ਹੰਝੂ ਵੀ ਵਹਿੰਦੇ ਨੇ।
ਬਹੁਤ ਦੇਵਸ ਕੋ ਬਿਰੈ ਵਿਦਾਰੈ, ਘਟੀ ਆਜ ਕੀ ਤਨ ਉਚਾਰੈ।
ਬੜੇ ਦਿਨਾਂ ਦਾ ਵਿਛੋੜਾ ਅੱਜ ਦੂਰ ਹੋਵੇਗਾ, ਬੜੇ ਦਿਨਾਂ ਦਾ ਬਿਰਹਾ ਅੱਜ ਦੂਰ ਹੋਵੇਗਾ, ਮੈਂ ਅੱਜ ਦੀ ਇਸ ਘੜੀ ਤੋਂ ਵਾਰੇ, ਅੱਜ ਦੀ ਇਸ ਘੜੀ ਤੋਂ ਬਲਿਹਾਰ, ਜਿਸ ਘੜੀ ਵਿਚ ਮੈਨੂੰ ਮੇਰੇ ਸਾਹਿਬ ਦੇ ਮਾਲਕ ਦੇ ਦਰਸ਼ਨ ਹੋਣੇ ਨੇ।
ਸਤਿਗੁਰ ਜਿਸ ਥਲ ਸਭਾ ਲਗਾਈ,
ਜਿਸ ਜਗ੍ਹਾ ਤੇ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਨੇ ਆਪਣਾ ਦੀਵਾਨ ਸਜਾਇਆ ਹੋਇਆ,
ਉਤਰੇ ਆਨ ਸੰਗ ਬ੍ਰਿਧ ਪਾਈ,
ਉੱਥੇ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਦੇ ਲਾਗੇ ਗੁਰੂ ਅਰਜਨ ਸਾਹਿਬ ਜੀ ਬਾਬਾ ਬੁੱਢਾ ਜੀ ਸਾਹਿਬ ਸਮੇਤ ਉਤਰੇ ਨੇ।
ਪਿੱਛੇ ਦੂਰ ਤੇ ਸਤਿਗੁਰ ਪਾਨ,
ਦੂਰੋਂ ਸਤਿਗੁਰਾਂ ਦਾ ਦਰਬਾਰ ਲੱਗਾ ਵੇਖਿਆ ਤੇ ਸਤਿਗੁਰੂ ਰੂਪੀ ਸੂਰਜ ਨੂੰ ਦੂਰੋਂ ਗੁਰੂ ਅਰਜਨ ਸਾਹਿਬ ਨੇ ਵੇਖਿਆ।
ਕਮਲ ਪ੍ਰਫੁੱਲਤ ਬਦਨ ਮਾਨ,
ਜਿਵੇਂ ਸੂਰਜ ਨੂੰ ਵੇਖ ਕੇ ਕਮਲ ਖਿੜਦਾ, ਏਦਾਂ ਗੁਰੂ ਅਰਜਨ ਸਾਹਿਬ ਦਾ ਚਿਹਰਾ ਖਿੜ ਗਿਆ ਗੁਰੂ ਰਾਮਦਾਸ ਸਾਹਿਬ ਦੇ ਦਰਸ਼ਨ ਕਰਦਿਆਂ ਦੂਰੋਂ ਹੀ।
ਪੂਰਨ ਚੰਦ ਪਿਤਾ ਕੀ ਔਰਾ, ਲੋਚਨ ਕੀਨ ਚਕੋਰਨ ਜੋਰਾ।
ਮਾਨੋ ਪਿਤਾ ਗੁਰੂ ਰਾਮਦਾਸ ਸਾਹਿਬ ਦਾ ਸਰੂਪ ਪੂਰਨ ਚੰਦਰਮਾ ਹੈ ਤੇ ਪੂਰਨ ਚੰਦਰਮਾ ਵੱਲ ਗੁਰੂ ਅਰਜਨ ਸਾਹਿਬ ਦੇ ਨੇਤਰ ਚਕੋਰ ਬਣ ਕੇ ਤੇ ਵੇਖਦੇ ਨੇ। ਚਕੋਰਾਂ ਤੁਲ ਹੋਏ ਨੇਤਰਾਂ ਨਾਲ
ਬਾਰ ਬਾਰ ਗੁਰੂ ਰਾਮਦਾਸ ਸਾਹਿਬ ਦੇ ਪੂਰਨ ਚੰਦਰਮਾ ਜੈਸੇ ਮੁਖਾਰ ਬਿੰਦ ਨੂੰ ਵੇਖੀ ਜਾਂਦੇ ਨੇ, ਨਿਹਾਰੀ ਜਾਂਦੇ ਨੇ।
ਨੀਠ ਨੀਠ ਪਹੁੰਚੇ ਡਿੱਗ ਜਾਏ,
ਸਹਿਜ ਸਹਿਜ ਚਲਦਿਆਂ ਚਲਦਿਆਂ ਮਹਾਰਾਜ ਜੀ ਦੇ ਦਰਬਾਰ ਦੇ ਵਿਚ ਪਹੁੰਚੇ ਹਨ।
ਪਰੇ ਚਰਨ ਪੰਕਜ ਉਤਲਾਏ,
ਉਤਲਾ ਕੇ ਬੜੀ ਕਾਹਲੀ ਨਾਲ, ਜਿਵੇਂ ਇੱਕ ਡੰਡਾ ਡਿੱਗਦਾ ਨਾ ਜ਼ਮੀਨ ਤੇ, ਏਦਾਂ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਡੰਡੇ ਵੱਤ ਡਿੱਗ ਪਏ ਨੇ। ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਤੇ ਡਿੱਗ ਪਏ ਹਨ।
ਡਿੱਗ ਜਲ ਤੇ ਪਗ ਮਨੋ ਪਖਾਰੇ,
ਨੇਤਰਾਂ ਚੋਂ ਹੰਝੂ ਵਹੀ ਜਾਂਦੇ ਨੇ, ਮਾਨੋ ਨੇਤਰਾਂ ਦੇ ਅਥਰੂਆਂ ਨਾਲ, ਨੇਤਰਾਂ ਦੇ ਹੰਝੂਆਂ ਨਾਲ ਗੁਰੂ ਰਾਮਦਾਸ ਸਾਹਿਬ ਦੇ ਚਰਨ ਧੋਣੇ ਹਨ। ਇਸ ਭਾਵ ਨਾਲ ਨੇਤਰਾਂ ਵਿਚੋਂ ਹੰਝੂ ਵਹਾ ਰਹੇ ਨੇ।
ਪ੍ਰੇਮ ਨਿਮਗਨ ਸਪੂਤ ਨਿਹਾਰੇ,
ਗੁਰੂ ਰਾਮਦਾਸ ਸਾਹਿਬ ਨੇ ਵੇਖਿਆ ਆਪਣੇ ਪੁੱਤਰ ਨੂੰ ਕਿ ਸਾਡੇ ਪ੍ਰੇਮ ਦੇ ਵਿਚ ਨਿਮਗਨ ਹੋਏ ਪਏ ਨੇ, ਸਾਡੇ ਪ੍ਰੇਮ ਦੇ ਵਿਚ ਲਿਵਤਾਰ ਹੋਏ ਪਏ ਹਨ।
ਪੱਤਰ ਪੂਜਾ ਤਤਕਾਲ ਉਠਾਏ,
ਉਸ ਵੇਲੇ ਗੁਰੂ ਰਾਮਦਾਸ ਸਾਹਿਬ ਨੇ ਬਾਹੋਂ ਫੜਿਆ ਗੁਰੂ ਅਰਜਨ ਸਾਹਿਬ ਦੀਆਂ ਤੋਂ ਤੇ ਬਾਹਾਂ ਤੋਂ ਪਕੜ ਕੇ ਉੱਪਰ ਨੂੰ ਚੁੱਕਿਆ ਹੈ।
ਪਰੇ ਅੰਕ ਦੇਖ ਤਾਰ ਖਾਏ,
ਉੱਠ ਕੇ ਆਪਣੇ ਗਲ ਨਾਲ ਲਾਇਆ ਗੁਰੂ ਅਰਜਨ ਸਾਹਿਬ ਨੇ, ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰੂ ਅਰਜਨ ਸਾਹਿਬ ਨੂੰ ਘੁੱਟ ਕੇ ਆਪਣੇ ਗਲ ਨਾਲ ਲਾਇਆ ਤੇ ਘੁੱਟ ਨਾਲ ਗਲ ਨਾਲ ਲਾ ਕੇ ਆਪਣੇ ਸਪੁੱਤਰ ਦੇ ਚਿਹਰੇ ਵੱਲ ਵੇਖਿਆ ਹੈ।
ਅਦਕ ਪ੍ਰੀਤ ਸੋ ਲਾਇਓ ਛਾਤੀ,
ਬੜੀ ਪ੍ਰੀਤ ਗੁਰੂ ਸਾਹਿਬ ਦੇ ਹਿਰਦੇ ਚ ਵੀ ਤੇ ਉਸੇ ਪ੍ਰੀਤ ਨਾਲ ਆਪਣੀ ਛਾਤੀ ਨਾਲ ਲਾਇਆ ਹੈ।
ਮਸਤਕ ਸੂੰਗ ਲਈ ਜਨ ਥਾਤੀ,
ਕਹਿੰਦੇ ਫਿਰ ਮੱਥਾ ਚੁੰਮਿਆ ਗੁਰੂ ਅਰਜਨ ਸਾਹਿਬ ਦਾ, ਕਹਿੰਦੇ ਮੱਥਾ ਚੁੰਮਿਆ ਮਾਨੋ ਜਿਵੇਂ ਸੁੱਖਾਂ ਦੀ ਥੈਲੀ ਮਿਲ ਗਈ ਹੋਵੇ।
ਸੋਡੀ ਕੁਲ ਕੀ ਰਾਖ ਬਡਾਈ, ਹੇ ਸਪੁੱਤਰ ਕਰ ਹੈ ਅਧਿਕਾਈ।
ਮਹਾਰਾਜ ਜੀ ਕਹਿੰਦੇ, ਗੁਰੂ ਰਾਮਦਾਸ ਜੀ ਕਹਿੰਦੇ, ਤੁਸੀਂ ਸੋਡੀਆਂ ਦੀ ਕੁੱਲ ਦੀ ਵਡਿਆਈ ਰੱਖ ਲਈ, ਸੋਡੀਆਂ ਦੀ ਕੁੱਲ ਦੀ ਵਡਿਆਈ ਤੁਸੀਂ ਰੱਖ ਲਈ ਹੈ, ਤੁਸੀਂ ਸੋਡੀਆਂ ਦੀ ਕੁੱਲ ਦਾ ਭਾਰ ਰੱਖ ਲਿਆ ਹੈ।
ਗੁਰਤਾ ਭਾਰ ਤਾਰ ਬੇ ਬਲੀ, ਮਹਾਤੀਰ ਹੋਇਓ ਬਿਧ ਭਲੀ।
ਤੁਸੀਂ ਗੁਰਤਾ ਗੱਦੀ ਦਾ ਭਾਰ ਧਾਰਨ ਕਰਨ ਵਾਲੇ ਬੜੇ ਬਲੀ ਹੋ, ਔਰ ਤੁਸੀਂ ਮਹਾਨ ਧੀਰਜ ਨੂੰ ਧਾਰਨ ਵਾਲੇ, ਤ੍ਰਿਤ ਨੂੰ ਧਾਰਨ ਵਾਲੇ ਬਲੀ ਬਲਵਾਨ ਹੋ।
ਤਬ ਮੰਗਾਇਓ ਪੱਠੀ ਜੋ ਪਾਤੀ,
ਫਿਰ ਮਹਾਰਾਜ ਜੀ ਨੇ ਚਿੱਠੀ ਮੰਗਾਈ ਜਿਹੜੀ ਗੁਰੂ ਅਰਜਨ ਸਾਹਿਬ ਨੇ ਭੇਜੀ ਸੀ, ਉਹ ਚਿੱਠੀ ਗੁਰੂ ਰਾਮਦਾਸ ਸਾਹਿਬ ਜੀ ਨੇ ਮੰਗਾਈ।
ਪੱਠੀ ਆਪ ਕਰ ਸੀਤਲ ਛਾਤੀ,
ਮਹਾਰਾਜ ਜੀ ਨੂੰ ਚਿੱਠੀ ਇੱਕ ਵਾਰੀ ਫੇਰ ਪੜੀ, ਪੜ ਕੇ ਗੁਰੂ ਰਾਮਦਾਸ ਸਾਹਿਬ ਦੀ ਛਾਤੀ ਬੜੀ ਸ਼ੀਤਲ ਤੇ ਠੰਡੀ ਹੋਈ।
ਸੁਨੋ ਪੁੱਤਰ ਜਬ ਕੇ ਤੁਮ ਗਵਨੇ,
ਮਹਾਰਾਜ ਜੀ ਕਹਿਣ ਲੱਗੇ, ਪੁੱਤਰ ਜੀ ਜਦੋਂ ਦੇ ਤੁਸੀਂ ਗਏ ਹੋ ਲਾਹੌਰ,
ਇੱਕ ਪੱਤਰਿਕਾ ਭੇਜੀ ਭਵਨੇ,
ਉਦੋਂ ਦੀ ਕੋਈ ਚਿੱਠੀ ਭੇਜੀ ਆ ਘਰ। ਹੁਣ ਸਤਿਗੁਰਾਂ ਨੇ ਸਾਰੀ ਲੀਲਾ ਜੋ ਪ੍ਰਗਟ ਕਰਨੀ ਜੋ ਪਹਿਲਾਂ ਹੋਇਆ, ਤੇ ਗੁਰੂ ਰਾਮਦਾਸ ਸਾਹਿਬ ਕਹਿੰਦੇ, ਪੁੱਤਰ ਗੁਰੂ ਅਰਜਨ ਜੀ ਜਦੋਂ ਦੇ ਤੁਸੀਂ ਲਾਹੌਰ ਗਏ ਹੋ, ਉਸ ਤੋਂ ਬਾਅਦ ਤੁਸੀਂ ਇੱਕੋ ਚਿੱਠੀ ਹਾਲੇ ਤੱਕ ਘਰ ਭੇਜੀ ਹੈ।
ਲਾਪੁਰ ਵਿਖੇ ਰਹੇ ਚਿਰਕਾਲ,
ਲਾਹੌਰ ਦੇ ਵਿੱਚ ਤੁਸੀਂ ਚਿਰੰਕਾਲ ਬੜਾ ਲੰਮਾ ਸਮਾਂ ਰਹਿ ਕੇ ਆਏ ਹੋ।
ਮਿਲੇ ਰਹੇ ਸਤ ਸੰਗਤ ਜਾਲ,
ਉਸੇ ਸੰਗਤ ਦੇ ਵਿੱਚ ਮਿਲ ਕੇ ਰਹੇ ਹੋ, ਤੁਸੀਂ ਸੰਗਤ ਵਿੱਚ ਪ੍ਰਚਾਰ ਕੀਤਾ ਹੈ।
ਅਪਰ ਪੱਤਰਿਕਾ ਕਿਉਂ ਨਾ ਪਠਾਈ,
ਤੁਸੀਂ ਇੱਕੋ ਚਿੱਠੀ ਭੇਜੀ ਆ, ਉਦੋਂ ਦੀ ਹੋਰ ਚਿੱਠੀ ਕਿਉਂ ਨੀ ਭੇਜੀ।
ਲਿਖਣ ਵਿਖੇ ਮਤ ਅਤ ਚਤੁਰਾਈ,
ਲਿਖਣ ਵਿੱਚ ਤਾਂ ਤੁਸੀਂ ਬੜੇ ਉਸਤਾਦ ਹੋ, ਤੁਸੀਂ ਤਾਂ ਲਿਖਣ ਵਿੱਚ ਬੜੇ ਮਾਹਰ ਹੋ ਤੇ ਬੜੀਆਂ ਬੜੀਆਂ ਸੁੰਦਰ ਛੰਦ ਉਚਾਰ ਕੇ ਲਿਖ ਸਕਦੇ ਹੋ।
ਪੱਟੀ ਏਕ ਤਦਪ ਕਿਆ ਕੀਨਾ,
ਚਲੋ ਵੀ ਤੁਸੀਂ ਹੋਰ ਕੋਈ ਚਿੱਠੀ ਨਹੀਂ ਵੀ ਭੇਜੀ, ਆ ਇੱਕ ਚਿੱਠੀ ਤੁਸੀਂ ਮੇਰੇ ਕੋਲ ਭੇਜੀ ਹੈ।
ਅੰਕ ਤੀਸਰੋ ਕਿਮ ਲਿਖ ਦੀਨਾ,
ਮੈਨੂੰ ਹੈਰਾਨੀ ਹੋਈ ਹੈ ਵੀ ਚਿੱਠੀ ਤੁਸੀਂ ਇੱਕ ਭੇਜੀ ਹੈ, ਲਿਖਿਆ ਪਿੱਛੇ ਤਿੰਨ ਹੈ, ਇਹਦੀ ਨੀ ਸਮਝ ਆਈ। ਪਿੱਛੇ ਜਿਹੜਾ ਅੰਕ ਹੈ ਉਹ ਤੁਸੀਂ ਤਿੰਨ ਲਿਖਿਆ ਹੋਇਆ।
ਬਨਿਓ ਸ਼ਬਦ ਪਦ ਇੱਕੋ ਜੈਸੇ,
ਸ਼ਬਦ ਦਾ ਪਦ ਤਾਂ ਇੱਕੋ ਜੈਸਾ ਇੱਕੋ ਹੀ ਉਚਾਰਿਆ ਹੋਇਆ ਤੁਸੀਂ, ਤੇ ਹੋਰ ਕੋਈ ਪਦ ਵੀ ਨਹੀਂ ਹੈ ਸ਼ਬਦ ਦਾ ਨਾਲ, ਪਰ ਤੁਸੀਂ ਨਾਲ ਤਿੰਨ ਅੰਕ ਪਾਇਆ ਹੋਇਆ, ਇਹਦੀ ਸਮਝ ਨਹੀਂ ਆਈ।
ਲਿਖਿਓ ਇਕਾਂਗ ਚਾਹੀਏ ਤੈਸੇ,
ਤੁਹਾਨੂੰ ਇੱਕ ਚਿੱਠੀ ਤੁਸੀਂ ਭੇਜੀ ਹੈ, ਇਹਦੇ ਨਾਲ ਇੱਕ ਲਿਖਣਾ ਚਾਹੀਦਾ ਸੀ, ਪਰ ਤੁਸੀਂ ਇੱਕ ਦੀ ਬਜਾਏ ਤਿੰਨ ਲਿਖਿਆ ਹੋਇਆ, ਇਹਦੀ ਸਮਝ ਸਾਨੂੰ ਨਹੀਂ ਆਈ।
ਇਸ ਮੈਂ ਕਹੋ ਹੇਤ ਹੈ ਕੌਣ,
ਇਹਦੇ ਵਿੱਚ ਦੱਸੋ ਕੀ ਕਾਰਨ ਹੈ।
ਸਭਨ ਵਿਖੇ ਪੂਜਿਓ ਸੁਖ ਪਾਉਣ,
ਉਸ ਵੇਲੇ ਸਾਰਿਆਂ ਵਿੱਚੋਂ ਮਹਾਰਾਜ ਜੀ ਗੁਰੂ ਰਾਮਦਾਸ ਜੀ ਨੇ ਇਹ ਸਵਾਲ ਕੀਤਾ ਗੁਰੂ ਅਰਜਨ ਸਾਹਿਬ ਨੂੰ।
ਸ਼੍ਰੀ ਅਰਜਨ ਕਰ ਜੋਰ ਉਚਾਰੀ, ਕਹਿਨੋ ਬਨੇ ਨਾ ਆਪ ਅਗਾਰੀ।
ਗੁਰੂ ਅਰਜਨ ਸਾਹਿਬ ਜੀ ਬੋਲੇ, ਕਹਿਣ ਲੱਗੇ ਸਤਿਗੁਰੂ ਜੀ, ਆਪ ਜੀ ਦੇ ਅੱਗੇ ਕਹਿਣਾ ਤਾਂ ਨਹੀਂ ਬਣਦਾ, ਆਪ ਜੀ ਅੰਤਰ ਜਾਮੀ ਹੋ, ਤੁਹਾਡੇ ਅੱਗੇ ਕਿਹੜਾ ਕੁਝ ਮਹਾਰਾਜ ਜੀ ਲੁਕਾ ਹੈ।
ਸਭ ਕੱਟ ਕੱਟ ਕੇ ਅੰਤਰ ਜਾਮੀ, ਦੁਰਿਓ ਨਾ ਕੁਛ ਤੁਮ ਤੇ ਜਗ ਸਵਾਮੀ।
ਮਹਾਰਾਜ ਤੁਸੀਂ ਸਭ ਘੱਟ ਘੱਟ ਦੇ ਜਾਣ ਵਾਲੇ ਅੰਤਰਜਾਮੀ ਹੋ, ਤੁਹਾਡੇ ਕੋਲੋਂ ਕੁਝ ਲੁਕਿਆ ਨਹੀਂ ਹੋਇਆ।
ਤਉ ਆਪ ਕੀ ਆਇਸ ਪਾਏ, ਕਹਿਬੋ ਬਨੇ ਹੋਏ ਜਿਸ ਪਾਏ।
ਆਪ ਜੀ ਦੀ ਆਗਿਆ ਹੈ, ਹੁਕਮ ਹੈ, ਤੇ ਸਾਡਾ ਫਰਜ਼ ਬਣਦਾ ਜੇ ਤੁਸੀਂ ਪੁੱਛਿਆ ਤੇ ਅਸੀਂ ਦੱਸੀਏ।
ਦੋਏ ਪੱਤਰ ਕਾ ਪੱਠੀ ਅਗਾਰੀ, ਪਏ ਸ਼ਬਦ ਪਦ ਗਿਰਾ ਉਚਾਰੀ।
ਮਹਾਰਾਜ ਜੀ ਸੁਣੋ, ਇਹਦੇ ਅੱਗੇ ਜਿਹੜਾ ਮੈਂ ਤਿੰਨ ਲਿਖਿਆ, ਉਹਦਾ ਕਾਰਨ ਇਹ ਹੈ ਕਿ ਵੀ ਇਹਦੇ ਤੋਂ ਪਹਿਲਾਂ ਵੀ ਮੈਂ ਦੋ ਚਿੱਠੀਆਂ ਆਪ ਜੀ ਕੋਲ ਭੇਜੀਆਂ ਨੇ, ਇਹ ਤੀਸਰਾ ਪਦ ਸੀ, ਇਹਦੇ ਤੋਂ ਪਹਿਲਾਂ ਦੋ ਪਦੇ ਉਚਾਰਨ ਕਰਕੇ ਦੋ ਚਿੱਠੀਆਂ ਪਹਿਲਾਂ ਵੀ ਮੈਂ ਆਪ ਜੀ ਦੇ ਚਰਣਾ ਵਿਚ ਭੇਜ ਚੁੱਕਾ ਹਾਂ।
ਤ੍ਰਿਤੀ ਪਠੀ ਏ ਰਾਵਰ ਪਾਸ, ਬਨਿਓ ਸ਼ਬਦ ਪਦ ਵਿਚ ਅਰਦਾਸ।
ਆ ਚਿੱਠੀ ਜਿਹੜੀ ਹੈ ਮੈਂ ਤੀਸਰਾ ਪਦ ਉਚਾਰਨ ਕਰਕੇ ਆਪ ਜੀ ਕੋਲ ਭੇਜਿਆ, ਇਹ ਤੀਸਰੀ ਚਿੱਠੀ ਹੈ ਜਿਹਦੇ ਵਿਚ ਮੈਂ ਸ਼ਬਦ ਦੇ ਵਿਚ ਅਰਦਾਸ ਕਰਕੇ ਭੇਜਿਆ ਹੈ।
ਅੰਕ ਤੀਨ ਕੋ ਯਾ ਤੇ ਲਿਖਿਓ,
ਇਸ ਕਰਕੇ ਮੈਂ ਇਹਦੇ ਪਿੱਛੇ ਤਿੰਨ ਅੰਕ ਲਿਖਿਆ ਹੋਇਆ।
ਸੋ ਬੁਝਿਓ ਰਾਵਰ ਨੇ ਪਿੱਛਿਓ,
ਉਹ ਵੇਖ ਕੇ ਤੁਸੀਂ ਪੁੱਛ ਲਿਆ ਤੇ ਮੈਂ ਆਪ ਜੀ ਨੂੰ ਦੱਸ ਦਿੱਤਾ ਹੈ।
ਸੁਨ ਗੁਰ ਕਯੋ ਨਮੋਏ ਟਿਗ ਆਈ,
ਜਦੋਂ ਗੁਰੂ ਰਾਮਦਾਸ ਜੀ ਨੇ ਸੁਣਿਆ ਤੇ ਸੁਣ ਕੇ ਮਹਾਰਾਜ ਜੀ ਕਹਿਣ ਲੱਗੇ, ਅਰਜਨ ਜੀ ਵੀ ਪਹਿਲਾਂ ਤਾਂ ਸਾਡੇ ਕੋਲ ਕੋਈ ਚਿੱਠੀ ਨਹੀਂ ਆਈ, ਤੁਹਾਡੀ ਇਹੀ ਚਿੱਠੀ ਪਹੁੰਚੀ ਹੈ ਸਾਡੇ ਕੋਲ, ਇਹਦੇ ਤੋਂ ਪਹਿਲਾਂ ਤਾਂ ਕੋਈ ਚਿੱਠੀ ਨਹੀਂ ਪਹੁੰਚੀ।
ਇੱਕ ਤੋਂ ਮੰਨੇ ਕਿਸ ਹੱਥ ਪਠਾਈ,
ਤੁਸੀਂ ਉਹ ਦੋ ਚਿੱਠੀਆਂ ਜਿਹੜੀਆਂ ਲਿਖ ਕੇ ਕਿਹਦੇ ਹੱਥ ਭੇਜੀਆਂ ਹਨ।
ਲੈ ਕੇ ਨੇ ਕੈ ਤਰੀ ਛਪਾਈ,
ਕਿਤੇ ਕਿਸੇ ਨੇ ਉਹ ਦੋ ਚਿੱਠੀਆਂ ਜਿਹੜੀਆਂ ਪਹਿਲਾਂ ਭੇਜੀਆਂ ਸੀ ਉਹ ਲੈ ਕੇ ਲੁਕਾ ਤਾਂ ਨਹੀਂ ਲਈਆਂ? ਜਾਣਦੇ ਤਾਂ ਹਨ ਸਤਿਗੁਰੂ ਜੀ ਵੀ ਲੁਕਾਈਆਂ ਕਿਹਨੇ ਨੇ, ਕਿੱਥੇ ਲੁਕਾਈਆਂ ਪਈਆਂ, ਪਰ ਫਿਰ ਵੀ ਮਹਾਰਾਜ ਜੀ ਕਹਿੰਦੇ ਵੀ ਕਿਸੇ ਨੂੰ ਚਿੱਠੀਆਂ ਲੁਕਾ ਤਾਂ ਨਹੀਂ ਲਈਆਂ।
ਕਹਿ ਮਾਰਗ ਗਿਰ ਪਰੀ ਨਾ ਪਾਈ,
ਜਾਂ ਰਸਤੇ ਵਿਚ ਨਾ ਕਿਤੇ ਡਿੱਗ ਗਈਆਂ ਹੋਣ, ਵੀ ਇੱਥੇ ਤੱਕ ਪਹੁੰਚੀਆਂ ਨਹੀਂ।
ਜੋ ਸਿੱਖ ਲਿਆਇਓ ਬੈਠਿਓ ਪਾਸ,
ਜਿਹੜਾ ਸਿੱਖ ਪਹਿਲੀਆਂ ਦੋ ਚਿੱਠੀਆਂ ਲੈ ਕੇ ਆਇਆ ਸੀ ਉਹ ਵੀ ਉੱਥੇ ਬੈਠਾ ਸੀ ਹਾਜ਼ਰ, ਉਹ ਵੀ ਮਹਾਰਾਜ ਜੀ ਦੇ ਚਰਨਾਂ ਚ ਬੈਠਾ ਸੀ।
ਕਯੋ ਸੋ ਮੈਂ ਆਨੀ ਅਰਦਾਸ,
ਬੋਲਿਆ ਕਹਿਣ ਲੱਗਾ ਪਾਤਸ਼ਾਹ ਜਿਹੜੀਆਂ ਪਹਿਲੀਆਂ ਦੋ ਚਿੱਠੀਆਂ ਅਰਦਾਸਾਂ ਸੀ ਉਹ ਮੈਂ ਲੈ ਕੇ ਆਇਆ ਸੀ।
ਪੁੱਤਰ ਆਪ ਕੋ ਜੇ ਛਠ ਲੈ ਕਰ,
ਤੁਹਾਡੇ ਵੱਡੇ ਸਪੁੱਤਰ ਬਾਬੇ ਪ੍ਰਿਥੀ ਚੰਦ ਨੇ ਮੇਰੇ ਕੋਲੋਂ ਦੋਵੇਂ ਚਿੱਠੀਆਂ ਲੈ ਲਈਆਂ ਸੀ।
ਮੁਝ ਤਜ ਵਹਿਰ ਪ੍ਰਵੇਸ਼ਤ ਪਾ ਕਰ,
ਮੈਨੂੰ ਉਹਨੇ ਬਾਹਰ ਹੀ ਰੁਕਣ ਨੂੰ ਕਿਹਾ ਤੇ ਆਪ ਅੰਦਰ ਚਲਾ ਗਿਆ ਜਦੋਂ ਮੈਂ ਚਿੱਠੀਆਂ ਲੈ ਕੇ ਆਇਆ ਸੀ।
ਬਹੁਰ ਆਏ ਕਰ ਤਿੰਨ ਕਹਿ ਦੀਨ,
ਬਾਹਰ ਆ ਕੇ ਮੈਨੂੰ ਉਹਨੇ ਕਹਿ ਦਿੱਤਾ,
ਸ੍ਰੀ ਸਤਿਗੁਰ ਨੇ ਬਾਚਨ ਕੀਨ,
ਗੁਰੂ ਰਾਮਦਾਸ ਜੀ ਨੇ ਚਿੱਠੀਆਂ ਪੜ ਲਈਆਂ, ਮੈਂ ਉਹਨੂੰ ਫੜਾਈਆਂ ਸੀ ਪ੍ਰਿਥੀ ਚੰਦ ਨੂੰ, ਉਹਨੇ ਅੰਦਰ ਜਾ ਕੇ ਬਾਹਰ ਆ ਗਿਆ ਤੇ ਬਾਹਰ ਆ ਕੇ ਮੈਨੂੰ ਕਹਿਣ ਲੱਗਾ ਜੀ ਗੁਰੂ ਜੀ ਨੇ ਚਿੱਠੀਆਂ ਪੜ ਲਈਆਂ ਨੇ
ਸੁਖ ਆਨੰਦ ਕੀ ਸੁਧ ਕਹਿ ਦੀਜੈ
ਔਰ ਆਖਿਆ ਵੀ ਜਾ ਕੇ ਸਾਡੇ ਖੁਸ਼ ਆਨੰਦ ਦੇ ਸੁਖੀ ਰਾਜੀ ਖੁਸ਼ੀ ਦੀ ਖਬਰ ਸੁਣਾ ਦੇਣਾ
ਲਵ ਪੂਰੀ ਪਿਆਨੋ ਕੀਜੈ
ਤੂੰ ਹੁਣ ਇਥੋਂ ਲਾਹੌਰ ਵਾਪਸ ਚਲਾ ਜਾ ਅੰਦਰ ਨੀ ਜਾਣਾ ਏਦਾਂ ਮੈਨੂੰ ਬਾਹਰੋਂ ਹੀ ਦਰਵਾਜੇ ਤੋਂ ਮੋੜ ਦਿੱਤਾ ਸੀ
ਉਮਰੋ ਦਰਸ਼ਨ ਹੋਣ ਨਾ ਦਿਓ
ਮਹਾਰਾਜ ਦੋ ਵਾਰੀ ਆਇਆ ਦੋ ਚਿੱਠੀਆਂ ਲੈ ਕੇ ਦੋ ਵੀ ਵਾਰੀ ਏਦਾਂ ਹੀ ਕੀਤਾ ਤੇ ਮਹਾਰਾਜ ਤੁਹਾਡੇ ਦਰਸ਼ਨ ਮੈਨੂੰ ਪ੍ਰਿਥੀ ਚੰਦ ਨੇ ਨੀ ਕਰਨ ਦਿੱਤੇ
ਨਾ ਮਿਲੇ ਮੁਝ ਰੁਖਸਦ ਕੇ
ਤੁਹਾਨੂੰ ਬਿਨਾਂ ਮਿਲਿਆ ਮੈਂ ਉਥੋਂ ਰੁਖਸਦ ਹੋ ਗਿਆ
ਪ੍ਰਿਥੀਏ ਕੀ ਇਮ ਸੁਣੀ ਖੁਟਾਈ
ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਪ੍ਰਿਥੀਏ ਦੀ ਇਹ ਖੁਟਾਈ ਸੁਣੀ
ਪੂਰ ਕਰਿਓ ਚੈਤ ਗੋਸਾਈ
ਮਹਾਰਾਜ ਜੀ ਹੁਣ ਪ੍ਰਿਥੀਏ ਨੂੰ ਝੂਠਾ ਸਾਬਤ ਕਰਨਾ ਚਾਹੁੰਦੇ ਨੇ ਸਭਾ ਵਿਚ ਪ੍ਰਿਥੀਏ ਨੂੰ ਕੂੜਾ ਸਾਬਤ ਕਰਨਾ ਚਾਹੁੰਦੇ ਨੇ
ਸਭਾ ਵਿਖੇ ਬੋਲੇ ਸੋ ਕਹਾ
ਮਹਾਰਾਜ ਜੀ ਪੁੱਛਣ ਲੱਗੇ ਦਰਬਾਰ ਦੇ ਵਿਚ ਵੀ ਪ੍ਰਿਥੀਆ ਇਸ ਵੇਲੇ ਕਿੱਥੇ ਹੈ
ਜਾਏ ਹਕਾਰੋ ਪੋ ਸਿੱਖ ਤਾਂ
ਜਾਓ ਭਾਈ ਸਿੱਖੋ ਜਾ ਕੇ ਪ੍ਰਿਥੀਏ ਨੂੰ ਸਾਡੇ ਕੋਲ ਬੁਲਾ ਕੇ ਲਿਆਓ
ਕਿਨਹੂ ਕਹੋ ਕਾਮ ਤੇ ਅੰਗ
ਕਿਸੇ ਨੇ ਆਖਿਆ ਜੀ ਅੱਜ ਬੜੀ ਗਰਮੀ ਲੱਗਦੀ ਸੀ ਬਾਬਾ ਪ੍ਰਿਥੀ ਚੰਦ ਨੂੰ
ਕਰਤ ਇਸ਼ਨਾਨ ਕੂਪ ਜਲ ਸੰਗ
ਬਾਹਰ ਖੂਹ ਦੇ ਕੰਢੇ ਤੇ ਇਸ਼ਨਾਨ ਪੇ ਕਰਦੇ ਨੇ ਬਾਬਾ ਪ੍ਰਿਥੀ ਚੰਦ ਜੀ ਬਾਬਾ ਪ੍ਰਿਥੀ ਚੰਦ ਜੀ ਗਰਮੀ ਕਰਕੇ ਇਸ਼ਨਾਨ ਪੇ ਕਰਦੇ ਨੇ
ਜਾਓ ਤਾਂ ਤੇ ਲਿਆਓ ਹਕਾਰੇ
ਮਹਾਰਾਜ ਜੀ ਕਹਿਣ ਲੱਗੇ ਜਾਓ ਜਿੱਥੇ ਬੈਠਾ ਉੱਥੇ ਹੀ ਉਹਨੂੰ ਸੱਦ ਕੇ ਲੈ ਆਓ
ਫਿਰ ਗੁਰ ਕਹਿਓ ਬਿਲੰਬ ਨਾ ਤਾਰੇ
ਮਹਾਰਾਜ ਜੀ ਕਹਿੰਦੇ ਸਾਡਾ ਹੁਕਮ ਸੁਣਾ ਦਿਓ ਵੀ ਦੇਰੀ ਨਾ ਕਰੇ ਉਥੋਂ ਹੀ ਵਸਤਰ ਧਾਰਨ ਕਰਕੇ ਛੇਤੀ ਨਾਲ ਆ ਜਾਵੇ
ਆਇਸ ਪਾਏ ਸਿੱਖ ਤਬ ਗਏ
ਗੁਰੂ ਸਾਹਿਬ ਦਾ ਹੁਕਮ ਸੁਣ ਕੇ ਉਸੇ ਵੇਲੇ ਸਿੱਖ ਗਏ
ਮੱਜਨ ਕਰਤ ਨਿਹਾਰਤ ਪਇਓ
ਜਿੱਥੇ ਬਾਬਾ ਪ੍ਰਿਥੀ ਚੰਦ ਜੀ ਇਸ਼ਨਾਨ ਪੇ ਕਰਦੇ ਸਨ ਉਥੇ ਆਏ
ਸੇਵਕ ਕਿਤਕ ਸੰਗ ਰਖਾਏ
ਅੱਗੇ ਬਾਬੇ ਪ੍ਰਿਥੀ ਚੰਦ ਦੀ ਬੜੀ ਸੇਵਾ ਹੋ ਰਹੀ ਹੈ ਬੜੇ ਸੇਵਾਦਾਰ ਇਸ਼ਨਾਨ ਕਰਾ ਰਹੇ ਨੇ
ਸੇਵਾ ਕਰਤ ਨੀਰ ਬੋ ਪਾਏ
ਸੇਵਾ ਕਰਦਿਆਂ ਬਾਬੇ ਪ੍ਰਿਥੀ ਚੰਦ ਦੇ ਸਰੀਰ ਤੇ ਪਾਣੀ ਪਿਆ ਪਾਉਂਦਾ ਹੈ
ਫਿਰ ਸਿੱਖ ਕਰ ਜੋਰ ਉਚਾਰਾ
ਕੋਈ ਵਟਣਾ ਪਿਆ ਮਿਲਦਾ ਸੀ ਕੋਈ ਕੋਲ ਖਲੋ ਕੇ ਬਸਤਰ ਫੜ ਕੇ ਖਲੋਤਾ ਸੀ ਕੋਈ ਪੈਰਾਂ ਦੀ ਜੁੱਤੀ ਪਿਆ ਪਹੁੰਚਦਾ ਸੀ ਬਾਬੇ ਪ੍ਰਿਥੀ ਚੰਦ ਦੀ ਬੜੀ ਸੇਵਾ ਕਰਨ ਵਾਲੇ ਖਲੋਤੇ ਸੀ ਜਦੋਂ ਕੋਲ ਜਾ ਕੇ ਸਿੱਖ ਨੇ ਵੇਖਿਆ
ਸ੍ਰੀ ਸਤਿਗੁਰ ਜੀ ਤੁਮੇ ਹਕਾਰਾ
ਆ ਕੇ ਆਖਿਆ ਬਾਬਾ ਜੀ ਤੁਹਾਨੂੰ ਸਤਿਗੁਰੂ ਜੀ ਨੇ ਬੁਲਾਇਆ ਤੁਹਾਨੂੰ ਸਤਿਗੁਰੂ ਜੀ ਨੇ ਆਪਣੇ ਕੋਲ ਸੱਦਿਆ ਹੈ
ਬਿਨਾ ਬਿਲੰਬ ਆਪ ਚੱਲ ਜਾਵੋ
ਤੇ ਬਿਨਾ ਦੇਰੀ ਤੋਂ ਤੁਸੀਂ ਛੇਤੀ ਨਾਲ ਚੱਲ ਕੇ ਪਹੁੰਚੋ ਗੁਰੂ ਸਾਹਿਬ ਦੇ ਦਰਬਾਰ ਵਿਚ
ਸਭਾ ਵਿਖੇ ਸਭ ਕੋ ਦਰਸਾਵੋ
ਸਾਰਿਆਂ ਨੂੰ ਜਾ ਕੇ ਸਭਾ ਵਿਚ ਦਰਸ਼ਨ ਦਿਓ
ਸੁਣ ਤਬ ਵਸਤ੍ਰ ਪੈਰ ਕਰ ਲੀਨ
ਬਾਬੇ ਪ੍ਰਿਥੀ ਚੰਦ ਨੇ ਸੁਣਦਿਆਂ ਸਾਰ ਬੜੀ ਛੇਤੀ ਨਾਲ ਵਸਤ੍ਰ ਪਾਏ
ਚਲਿਓ ਚੌਂਪ ਕਰ ਕਪਟ ਪ੍ਰਬੀ
ਬੜਾ ਕਪਟਿਆ ਪ੍ਰਿਥੀਆ ਕਪਟਿਆ ਆਪਣੇ ਹਿਰਦੇ ਦਾ ਤੇ ਬੜੀ ਕਾਹਲੀ ਨਾਲ ਚੱਲ ਪਿਆ ਉਹਨੂੰ ਕੀ ਪਤਾ ਸੀ ਵੀ ਅੱਗੇ ਮੇਰਾ ਪਾਜ ਉਗੜਨ ਵਾਲਾ ਕਹਿੰਦੇ ਬੜੀ ਕਾਹਲੀ ਨਾਲ ਚੱਲ ਪਿਆ ਪ੍ਰਿਥੀਆ
ਆਵਤ ਦਾਸ ਸੰਗ ਸਮੁਦਾਇਆ
ਤੁਰਿਆ ਤੇ ਇਹਦੇ ਜਿਹੜੇ ਚਾਪਲੂਸ ਸਨ ਉਹ ਵੀ ਇਹਦੇ ਨਾਲ ਨਾਲ ਤੁਰੇ ਆਉਂਦੇ ਨੇ
ਵਿਗਸਤ ਬੋਲਤ ਉਰ ਹਰ ਖਾਇਆ
ਹੱਸਦਾ ਖੇਡਦਾ ਆਉਂਦਾ ਆਪਣੇ ਚੇਲਿਆਂ ਨਾਲ ਸੇਵਕਾਂ ਨਾਲ ਤੇ ਬੜੇ ਬਿਲਾਸ ਕਰਦਿਆਂ ਖੇਡਦਾ ਹੋਇਆ ਹੱਸਦਾ ਹੋਇਆ ਵਾਪਸ ਆ ਰਿਹਾ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਵਿਚ ਧੰਨ ਗੁਰੂ ਰਾਮਦਾਸ ਸਾਹਿਬ ਜਿਵੇਂ ਪ੍ਰਿਥੀ ਚੰਦ ਦੇ ਖੋਟ ਨੂੰ ਪ੍ਰਗਟ ਕਰਕੇ ਵਿਖਾ ਰਹੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ ਵਾਹਿਗੁਰੂ